ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਸੰਤ ਮਹੱਲਾ ਚੌਥਾ ਰਹਿਣ ਦਿਨ ਸਦੋਏ ਸੱਦੇ ਪਏ ਮਨ ਹਰ ਸਿਮਰਹੁ ਅੰਤ ਸਦਾ ਰੱਖ ਲਏ ਰਹਿਣ ਦਿਨ ਸਦੋਏ ਸੱਦੇ ਪਏ
ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਪਿਆਰੀ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਹੋਈ ਹੈ ਜਿਸ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਵਡਭਾਗੀ ਜਨਾਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕੀਤੇ ਹਨ। ਗੁਰੂ ਘਰ ਦੀ ਮਰਿਆਦਾ ਅਨੁਸਾਰ ਨਿਤਨਿਮ ਦੇ ਪਾਠ ਗੁਰਗ੍ਰੰਥ ਸਾਹਿਬ ਜੀ ਨੇ ਰਾਗੀ ਸਿੱਖਾਂ ਦੀ ਰਚਨਾ ਤੋਂ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਰਸਨਾ ਕੀਰਤਨ ਸਰਵਣ ਕੀਤਾ ਹੈ ਅਤੇ ਹੁਣ ਗੁਰਬਾਣੀ ਦੀ ਵਿਚਾਰ ਦਾ ਸਮਾਂ ਹੋਇਆ ਹੈ। ਜੋ ਲੜੀਵਾਰ ਗੁਰਬਾਣੀ ਦੀ ਕਥਾ ਚੱਲ ਰਹੀ ਹੈ, ਜੋ ਸ਼ਬਦ ਹੁਣੇ ਆਪ ਜੀ ਨੇ ਸਰਵਣ ਕੀਤਾ ਹੈ, ਉਸਦੀ ਵਿਚਾਰ ਦਾ ਸਮਾਂ ਹੋਇਆ ਹੈ। ਸੰਸਾਰ ਦੇ ਅੰਦਰ ਜਦੋਂ ਤੋਂ ਇਹ ਦੁਨੀਆਂ ਬਣੀ ਹੋਈ ਹੈ, ਮਨੁੱਖ ਮੌਤ ਤੋਂ ਬਚਣ ਦੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੇ ਯਤਨ ਕੀਤੇ। ਕਈਆਂ ਨੇ ਮੌਤ ਤੋਂ ਬਚਣ ਵਾਸਤੇ ਹਮੇਸ਼ਾ ਜਿਉਂਦੇ ਰਹਿਣ ਦੇ ਵਾਸਤੇ ਅੰਮ੍ਰਿਤ ਦੀ ਭਾਲ ਕੀਤੀ, ਅੰਮ੍ਰਿਤ ਪੀ ਕਰਕੇ ਅਮਰ ਹੋ ਜਾਈਦਾ, ਫਿਰ ਮਰੀਦਾ ਨਹੀਂ। ਉਹਨਾਂ ਨੇ ਇਸ ਅੰਮ੍ਰਿਤ ਨੂੰ ਜਗ੍ਹਾ ਜਗ੍ਹਾ ਤੇ ਕਲਪਿਆ, ਕਿਸੇ ਨੇ ਸਮੁੰਦਰ ਚ ਕਿਹਾ, ਕਿਸੇ ਨੇ ਚੰਦਰਮਾ ਦੇ ਵਿੱਚ, ਕਿਸੇ ਨੇ ਪਤਾਲ ਦੇ ਵਿੱਚ, ਕਿਸੇ ਨੇ ਦੇਵਤਿਆਂ ਦੇ ਪਾਸ, ਪੰਜ ਥਾਵਾਂ ਤੇ ਉਹਨਾਂ ਨੇ ਅੰਮ੍ਰਿਤ ਦੀ ਕਲਪਨਾ ਕੀਤੀ। ਅੰਮ੍ਰਿਤ ਪੀ ਕਰਕੇ ਅਮਰ ਹੋ ਜਾਵਾਂਗੇ, ਪਰ ਮੌਤ ਮੈਂ ਕਿਸੇ ਨੂੰ ਬਖਸ਼ਿਆ ਨਹੀਂ। ਜਿਨ੍ਹਾਂ ਨੇ ਉਹਨਾਂ ਮੰਥਨ ਕਰਕੇ ਅੰਮ੍ਰਿਤ ਕੱਢਿਆ, ਪਤਾਲ ਚੋਂ ਪ੍ਰਾਪਤ ਕੀਤਾ, ਚੰਦਰਮਾ ਦੀਆਂ ਕਿਰਨਾਂ ਦੇ ਵਿੱਚੋਂ ਮਿਲਿਆ, ਉਹ ਸਾਰੇ ਚਲੇ ਗਏ ਨਾ ਰਹੇ। ਫਿਰ ਮਨੁੱਖ ਸੰਸਾਰ ਦੇ ਵਿੱਚ ਆਉਂਦਾ ਹੈ, ਜੇਲ੍ਹ ਦੇ ਵਿੱਚ ਪੈ ਜਾਵੇ, ਸੰਸਾਰ ਦੀ ਜੇਲ੍ਹ ਦੇ ਵਿੱਚ, ਉਸ ਤੋਂ ਬਾਹਰ ਨਿਕਲਣ ਦੇ ਤਰ੍ਹਾਂ ਤਰ੍ਹਾਂ ਦੇ ਯਤਨ ਕਰਦਾ, ਨਿਕਲ ਵੀ ਜਾਂਦਾ, ਪਰ 84 ਲੱਖ ਦੀ ਜਿਹੜੀ ਜੂਨ ਹੈ, ਕਿਹੜੀਆਂ ਜੂਨਾਂ ਦੀ ਜਿਹੜੀ ਜੇਲ੍ਹ ਹੈ, ਇਸ ਦੇ ਵਿੱਚੋਂ ਬਾਹਰ ਨਿਕਲਣ ਦਾ ਯਤਨ ਨਹੀਂ ਕਰਦਾ। ਇਹ ਜਿਹੜੀਆਂ ਜੂਨਾਂ ਨੇ, 84 ਲੱਖ ਜੂਨ ਜੇਲ੍ਹ ਦੇ ਵਾਂਗੂ ਹੈ, ਤੇ ਸਤਿਗੁਰਾਂ ਨੇ ਕਿਰਪਾ ਕਰਕੇ ਇਹਨਾਂ ਜੇਲ੍ਹਾਂ ਦੇ ਵਿੱਚੋਂ ਮਨੁੱਖ ਨੂੰ ਕੱਢਣ ਦੇ ਵਾਸਤੇ ਤਰੀਕੇ ਦੱਸੇ, ਕੱਢਿਆ ਵੀ ਕੱਢਦੇ ਵੀ। ਗੁਰੂ ਮਹਾਰਾਜ ਹੀ ਕੱਢਦੇ, ਸਭ ਤੋਂ ਵੱਡਾ ਪਰਉਪਕਾਰ ਕਰਦੇ ਨੇ। ਜੇਲ੍ਹ ਦੇ ਵਿੱਚ ਕੈਦੀ ਪਏ ਹੋਣ, ਉਹਨਾਂ ਨੂੰ ਉੱਥੇ ਕੋਈ ਭੋਜਨ ਦੇ ਦੇਵੇ, ਕੋਈ ਕੱਪੜੇ ਦੀ ਵਸਤਰਾਂ ਦੀ ਸਹਾਇਤਾ ਕਰ ਦੇਵੇ, ਹੋਰ ਜਿਹੜੀ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੋਵੇ, ਉੱਥੇ ਕੋਈ ਪਹੁੰਚਾ ਦੇਵੇ, ਤਾਂ ਉਹਦਾ ਪਰਉਪਕਾਰ ਹੁੰਦਾ ਹੈ। ਪਰ ਸਭ ਤੋਂ ਵੱਡਾ ਪਰਉਪਕਾਰ ਕਿਹੜਾ ਹੋਵੇਗਾ? ਜੇ ਕੋਈ ਉਹਨਾਂ ਕੈਦੀਆਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਦੇਵੇ, ਆਜ਼ਾਦ ਕਰ ਦੇਵੇ, ਤਾਂ ਉਹਨਾਂ ਨੂੰ ਕਿੰਨੀ ਖੁਸ਼ੀ ਹੋਵੇਗੀ, ਉਹ ਹੀ ਜਾਣਨਗੇ। ਸਭ ਤੋਂ ਵੱਡਾ ਉਸ ਆਦਮੀ ਦਾ ਪਰਉਪਕਾਰ ਮੰਨਿਆ ਜਾਵੇਗਾ ਜਿਹੜਾ ਉਹਨਾਂ ਨੂੰ ਜੇਲ੍ਹ ਵਿੱਚੋਂ ਕੱਢੇਗਾ। ਤੇ ਸਤਿਗੁਰਾਂ ਨੇ ਇਹ ਜਿਹੜੀ ਗੁਰਬਾਣੀ ਬਖਸ਼ ਕੀਤੀ ਹੈ, ਇਹ ਜੇਲ੍ਹ ਦੇ ਵਿੱਚੋਂ ਬਾਹਰ ਕੱਢਣ ਦੇ ਵਾਸਤੇ ਹੈ। ਮਨੁੱਖ ਦਾ ਸੂਖਮ ਸਰੀਰ, ਆਤਮਾ ਕਿਹੜੀਆਂ ਚੁਣਾਂ ਦੇ ਵਿੱਚ ਕੈਦ ਹੋਈ ਰਹਿੰਦੀ 84 ਲੱਖ ਜੂਨ ਦੇ ਵਿੱਚ। ਤੇ ਜਿਵੇਂ ਕੋਈ ਮੰਦਿਰ ਹੋਵੇ ਤੇ ਉਹਦੇ 84 ਦਰਵਾਜ਼ੇ ਹੋਣ, 84 ਦਰਵਾਜ਼ੇ ਹੋਣ ਤੇ ਸਿਰਫ ਇੱਕੋ ਹੀ ਦਰਵਾਜ਼ਾ ਹੋਵੇ ਜਿਹਦੇ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ, ਬਾਕੀ ਦਰਵਾਜ਼ੇ ਬੰਦ ਨੇ, ਉਹ ਦਰਵਾਜ਼ੇ ਥਾਣੀ ਮਨੁੱਖ ਬਾਹਰ ਜਾ ਸਕਦਾ ਮੰਦਿਰ ਦੇ ਵਿੱਚ ਘਿਰਿਆ ਹੋਇਆ ਜਿਹੜਾ ਹੈ। ਇਸ ਤਰ੍ਹਾਂ ਉਹ ਦਰਵਾਜ਼ਾ ਕਿਹੜਾ ਹੈ? ਮਨੁੱਖਾ ਜਨਮ ਹੈ ਜਿਹੜਾ ਇਹ 84 ਲੱਖ ਜੂਨ ਦੇ ਵਿੱਚੋਂ ਉਸ ਮੰਦਿਰ ਦੇ ਵਿੱਚੋਂ ਬਾਹਰ ਨਿਕਲਣ ਦੇ ਵਾਸਤੇ ਖੁੱਲਾ ਦਰਵਾਜ਼ਾ ਹੈ। ਇਸ ਜਨਮ ਨੂੰ ਪ੍ਰਾਪਤ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ, ਜੂਨਾਂ ਤੋਂ ਬਚਿਆ ਜਾ ਸਕਦਾ, ਕਿਉਂਕਿ ਬਹੁਤ ਸਾਰੀਆਂ ਜੂਨਾਂ ਤੋਂ ਬਾਅਦ ਇਹ ਸਰੀਰ ਪ੍ਰਾਪਤ ਹੋਇਆ। ਫਿਰ ਜੂਨਾਂ ਵੀ ਇਹੋ ਜਿਹੀਆਂ ਨੇ ਜਿਨ੍ਹਾਂ ਦੀ ਉਮਰ ਕਈ ਹਜ਼ਾਰਾਂ ਸਾਲ ਦੁੱਗਾਂ ਸਾਲ ਤੱਕ ਮੰਨੀ ਹੈ, ਜਿਵੇਂ ਪੱਥਰ ਦੀ ਜੂਨ ਕਹਿ ਲਈਏ ਹਜ਼ਾਰਾਂ ਸਾਲ ਤੱਕ। ਸੋ ਇਸੇ ਤਰ੍ਹਾਂ ਰੁੱਖਾਂ ਦੀ ਉਮਰ ਹਜ਼ਾਰਾਂ ਸਾਲ ਤੱਕ, ਪਰਬਤਾਂ ਦੀ ਉਮਰ ਹਜ਼ਾਰਾਂ ਸਾਲ ਮੰਨੀ ਹੈ। ਇਸੇ ਤਰ੍ਹਾਂ ਪਾਹਨ ਏਕ ਠੌਰ ਅਨੇਕ ਯੁੱਗ ਵਾਸ ਕਰੇ ਮਹਾਰਾਜ ਦੇ ਬਚਨ ਨੇ। ਪਾਹਨ ਪੱਥਰ ਦਾ ਨਾਮ ਹੈ, ਇੱਕ ਹੀ ਥਾਂ ਤੇ ਕਈ ਯੁੱਗਾਂ ਤੱਕ ਵਾਸਾ ਕਰਦਾ, ਕਈ ਯੁੱਗ ਇੱਕ ਹੀ ਥਾਂ ਤੇ ਉਸਨੂੰ ਬਤੀਤ ਹੋ ਜਾਂਦੇ ਨੇ। ਇਸ ਤਰੀਕੇ ਨਾਲ ਇਹਨਾਂ ਜੁਨਾਂ ਦੇ ਵਿੱਚੋਂ ਆਪਾਂ ਸਭ ਨਿਕਲ ਕੇ ਆਏ ਹਾਂ। ਮਹਾਰਾਜ ਫਰਮਾਉਂਦੇ ਨੇ, ਕਈ ਜਨਮ ਪੈ ਕੀਟ ਪਤੰਗਾ, ਆਪ ਜੀ ਨੇ ਕਈ ਵਾਰੀ ਇਹ ਸ਼ਬਦ ਸਰਵਣ ਕੀਤਾ ਹੋਵੇਗਾ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ ਮਿਲਨ ਕੀ ਬਰੀਆ, ਚਰੰਗ ਕਾਲ ਸਰੀਆ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ। ਇਸ ਤਰ੍ਹਾਂ ਦੀਆਂ ਜੂਨਾਂ ਵਿੱਚੋਂ ਆਏ ਹਾਂ। ਕਈ ਜਨਮ ਪਏ ਕੀਟ ਪਤੰਗਾ, ਇੱਕ ਨਹੀਂ ਕਈ ਜਨਮ, 84 ਲੱਖ ਜੂਨ ਹੈ, ਉਹਦੀਆਂ ਉਮਰਾਂ ਕਿੰਨੀਆਂ ਨੇ, ਇੱਕ ਜੂਨ ਦੇ ਵਿੱਚ ਕਿੰਨੀ ਵਾਰੀ ਆਉਣਾ ਪਤਾ ਨਹੀਂ। ਜੇ ਇੱਕ ਜੂਨ ਦੇ ਵਿੱਚ ਦੋ ਵਾਰੀ ਆ ਗਏ, ਮੰਨ ਲਓ ਪੱਥਰ ਬਣ ਗਏ, ਕਈ ਯੁੱਗ ਇੱਕ ਥਾਂ ਤੇ ਉਸਨੂੰ ਪਏ ਨੂੰ ਬਤੀਤ ਹੋ ਜਾਂਦੇ, ਦੋ ਵਾਰੀ ਆ ਗਏ ਕਿੰਨੇ ਕਰੋੜਾਂ ਸਾਲ ਹੀ ਲੰਘ ਜਾਣਗੇ, ਲੱਖਾਂ ਸਾਲ। ਇਸ ਤਰੀਕੇ ਦੇ ਨਾਲ ਕਈ ਜਨਮ ਪੈ ਕੀਟ ਪਤੰਗਾ, ਕੀੜੇ ਪਤੰਗੇ ਹੋਏ, ਕਈ ਜਨਮ ਗਜਮੀਨ ਪਰੰਗਾ, ਹਾਥੀ ਬਣੇ, ਹਿਰਨ ਬਣੇ, ਇਸ ਤਰੀਕੇ ਨਾਲ ਪੱਥਰ ਬਣੇ, ਸਾਰੀਆਂ ਜੂਨਾਂ ਦੇ ਵਿੱਚ ਹੀ ਆਏ। ਉਹਨਾਂ ਤੋਂ ਬਾਅਦ ਫਿਰ ਕੀ ਹੋਇਆ? ਆਹ ਸਰੀਰ ਮਨੁੱਖਾ ਸਰੀਰ ਮਿਲਿਆ। ਇਹ ਮਨੁੱਖਾ ਜਨਮ ਇਹ ਸਰੀਰ ਪਾ ਕੇ ਵਾਰੀ ਹੈ ਪਰਮੇਸ਼ਰ ਨੂੰ ਮਿਲਣ ਪਛਾਣਨ ਦੀ। ਇਸ ਤਰੀਕੇ ਦੇ ਨਾਲ ਇਹ ਮਨੁੱਖਾ ਜਨਮ ਵੀ ਕੁਝ ਸਮੇਂ ਦੇ ਵਾਸਤੇ, ਕੁਝ ਆਰਜੂ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਹੈ, ਕੁਝ ਸਮਾਂ ਬਖਸ਼ਿਸ਼ ਕੀਤਾ, ਇਹ ਵੀ ਇੱਕ ਦਿਨ ਛੱਡ ਕੇ ਚਲੇ ਜਾਣ। ਸੋ ਇਹ ਸ਼ਬਦ ਹੈ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਇਹਦੇ ਵਿੱਚ ਇਹੀ ਦਰਸਾਇਆ ਹੈ ਗਰੀਬ ਨਵਾਜ ਬਖਸ਼ਿਸ਼ਾਂ ਕਰਨ ਕਿ ਚਲੇ ਜਾਣਾ, ਸੱਦੇ ਪੈ ਰਹੇ ਨੇ, ਆਵਾਜ਼ਾਂ ਪੈ ਰਹੀਆਂ ਨੇ ਵੀ ਆ ਜਾ। ਜਦੋਂ ਫੌਜ ਕਿਸੇ ਪਾਸੇ ਨੂੰ ਰਾਜੇ ਦੀ ਫੌਜ ਚੜ੍ਹਾਈ ਕਰਦੀ ਹੁੰਦੀ ਸੀ ਪੁਰਾਣੇ ਸਮਿਆਂ ਦੇ ਵਿੱਚ, ਉਦੋਂ ਨਗਾਰੇ ਵੱਜਦੇ ਸਨ, ਨਗਾਰੇ ਵੱਜਦੇ ਸਨ ਤੇ ਸਾਰੇ ਫੌਜੀ ਸਨ ਜਿਹੜੇ ਉਹ ਤਿਆਰ ਹੋ ਜਾਂਦੇ ਸਨ ਕਿ ਜਾਣਾ, ਤੁਰਨਾ ਹੈ, ਤੁਰਨ ਦੀ ਤਿਆਰੀ ਹੈ। ਇਸ ਤਰੀਕੇ ਨਾਲ ਜਦੋਂ ਕਿਸੇ ਦੀ ਮੌਤ ਹੁੰਦੀ ਹੈ, ਆਪਾਂ ਕਿਸੇ ਦਾ ਮਰਨਾ ਸੁਣਦੇ ਹਾਂ, ਉਹ ਸਮਝ ਲਓ ਕਿ ਨਗਾਰੇ ਵੱਜਦੇ ਆ, ਸਾਨੂੰ ਆਵਾਜ਼ਾਂ ਪੈ ਰਹੀਆਂ ਵੀ ਤੂੰ ਵੀ ਤਿਆਰ ਹੋ, ਤੇਰੇ ਵੱਲੇ ਵੀ ਮੈਂ ਆ ਰਹੀ ਹਾਂ। ਸੋ ਫਿਰ ਇਹ ਜਿਹੜੀ ਮੌਤ ਆ ਕਿਸੇ ਨੂੰ ਬਖਸ਼ਦੀ ਨਹੀਂ, ਛੱਡਦੀ ਨਹੀਂ, ਸਭ ਨੇ ਚਲੇ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਤਨਮੰਤਾ ਅਰ ਨਿਰਤਨ ਮਨਈ, ਤਾਕੀ ਪਿਛੂ ਨਾ ਕਾਨੀ ਰੇ, ਰਾਜਾ ਪ੍ਰਜਾ ਸਮਕਰ ਮਾਰੇ, ਐਸੋ ਕਾਲ ਵਡਾਨੀ ਰੇ। ਭਾਵੇਂ ਕੋਈ ਰਾਜਾ ਹੋਵੇ ਤੇ ਭਾਵੇਂ ਪ੍ਰਜਾ ਦੇ ਵਿੱਚੋਂ ਆਮ ਹੀ ਬੰਦਾ ਹੋਵੇ, ਕੋਈ ਸਾਰਿਆਂ ਵਾਸਤੇ ਇੱਕ ਬਰਾਬਰ ਸਭ ਨੂੰ ਮਾਰ ਦਿੰਦੀ, ਭਾਵੇਂ ਕੋਈ ਬਲਵਾਨ ਹੋਵੇ, ਬਲੀ ਹੋਵੇ, ਸਰੀਰ ਕਰਕੇ ਤਕੜਾ ਹੋਵੇ ਤੇ ਭਾਵੇਂ ਕਮਜ਼ੋਰ। ਇਹ ਨਹੀਂ ਜਿਹੜਾ ਬਲਵਾਨ ਹੈ ਉਹਦੇ ਕੋਲੋਂ ਜਿਹੜੇ ਜਮਦੂਤ ਨੇ ਉਹ ਡਰ ਜਾਣਗੇ, ਉਹਨੂੰ ਛੱਡ ਦੇਣਗੇ, ਉਹਨੂੰ ਕੁਝ ਨਹੀਂ ਕਹਿਣਗੇ, ਨਹੀਂ। ਉਹਨਾਂ ਨੇ ਸਭਨਾਂ ਦੀ ਗਰਦਨ ਮਰੋੜ ਦੇਣੀ, ਭਾਵੇਂ ਤਕੜਾ ਭਾਵੇਂ ਕਮਜ਼ੋਰ ਹੈ, ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਪ੍ਰਜਾ ਦੇ ਵਿੱਚੋਂ ਕੋਈ ਬੰਦਾ, ਕੰਮ ਕਰ ਮਾਰੇ ਸਾਰਿਆਂ ਨੂੰ ਇੱਕ ਬਰਾਬਰ ਉਮਰ ਜਦੋਂ ਆਰਜੂ ਪੂਰੀ ਹੁੰਦੀ ਹੈ, ਜਿਹੜੇ ਪਰਮੇਸ਼ਰ ਨੇ ਸਵਾਸ ਬਖਸ਼ੇ ਨੇ ਮਨ ਘਾਲੇ ਸਭ ਦਿਵਸ ਸਾਸ ਮੈਂ ਪੜਨ ਘਟਨ ਤਲਸਾਰ। ਜਦੋਂ ਆਪਾਂ ਸਰੀਰ ਦੇ ਸਰੀਰ ਬਖਸ਼ ਕੀਤਾ ਪਰਮੇਸ਼ਰ ਨੇ, ਨਾਲ ਗਿਣ ਕੇ ਸਵਾਸ ਪਾ ਤੇ ਗਿਣ ਕੇ ਪਾਏ ਨੇ, ਗਿਣਤੀ ਕਰਕੇ ਮਨ ਘਾਲੇ, ਮਨ ਘਾਲੇ ਮਤਲਬ ਗਿਣਤੀ ਕਰਕੇ ਜਿੰਨੇ ਵੀ ਆਪਾਂ ਦਿਨ ਇੱਥੇ ਜਿਉਣਾ, ਸੋ ਜਿੰਨੀਆਂ ਰਾਤਾਂ ਕੱਟਣੀਆਂ, ਜਿੰਨੇ ਦਿਨ ਕੱਟਣੇ, ਜਿੰਨੇ ਸਵਾਸ ਆਪਾਂ ਖਰਚ ਕਰਨੇ, ਘੜੀਆਂ ਪੈਰ ਸਾਰੇ ਗਿਣ ਕੇ ਪਾਏ ਨੇ ਕਿ ਇੰਨੇ ਸਮੇਂ, ਇੰਨਾ ਦਿਨ, ਇੰਨੇ ਸਾਲ ਜਾਂ ਇੰਨੇ ਮਹੀਨੇ ਇਹ ਤੇਰੀ ਇੰਨੀ ਆਰਜਾ, ਇੰਨੇ ਸਵਾਸ ਤੂੰ ਲਵੇਂਗਾ, ਉਦੋਂ ਬਾਅਦ ਤੇਰੇ ਸਵਾਸ ਨੇ ਜਿਹੜੇ ਉਹ ਮੁੱਕ ਜਾਣਗੇ, ਤੈਨੂੰ ਸੰਸਾਰ ਦੇ ਵਿੱਚੋਂ ਯਾਤਰਾ ਆਪਣੀ ਖਤਮ ਕਰਕੇ ਵਾਪਸ ਆਉਣਾ ਪਵੇਗਾ। ਪਰ ਮਹਾਰਾਜ ਕਹਿੰਦੇ ਨੇ ਜੀਵਨ ਲੋੜ ਹੈ ਪਰਮ ਮੋਹ, ਭਰਮ ਦੇ ਵਿੱਚ ਪੈ ਕੇ, ਮੋਹ ਦੇ ਵਿੱਚ ਪੈ ਕੇ ਇਹ ਮਨੁੱਖ ਜਿਹੜਾ ਹੋਰ ਜੀਵਨ ਪਾਲਦਾ, ਮੌਤ ਤੋਂ ਡਰਦੇ ਨੇ, ਮਰਨਾ ਨਹੀਂ ਚਾਹੁੰਦਾ। ਕੋਈ ਦੁਖੀ ਹੋਵੇਗਾ ਜਿਹੜਾ ਕਹੇਗਾ ਮੈਂ ਮਰ ਜਾਵਾਂ, ਦੁਖੀ ਹੋ ਕਰਕੇ ਕੋਈ ਚਾਹੇਗਾ, ਪਰ ਉਸ ਤਰ੍ਹਾਂ ਜੇ ਸੁੱਖ ਸੰਸਾਰ ਦੇ ਮਿਲਣ ਤਾਂ ਕੋਈ ਨਹੀਂ ਚਾਹੁੰਦਾ, ਉਹ ਮਮਤਾ ਵਿੱਚ ਪੈ ਗਏ। ਮਹਾਰਾਜ ਨੇ ਉਹਨਾਂ ਨੂੰ ਗਵਾਰ ਕਿਹਾ, ਨਾਨਕ ਤੇ ਗਵਾਰ, ਉਹ ਗਵਾਰ ਨੇ ਬੇਸਮਝ ਨੇ, ਜਿਸ ਪ੍ਰਯੋਜਨ ਦੇ ਵਾਸਤੇ ਜਿਉਣਾ ਹੈ ਉਹ ਪ੍ਰਯੋਜਨ ਕਰ, ਫਿਰ ਮੌਤ ਤੋਂ ਡਰ ਨਹੀਂ ਲੱਗੇਗਾ, ਫਿਰ ਤਾਂ ਪਰਮੇਸ਼ਰ ਦੇ ਭਾਣੇ ਦੇ ਵਿੱਚ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਹਰ ਕੇ ਸੇਵਕ ਤੇ ਹਰ ਭਾਏ, ਤਨਕੀ ਕਥਾ ਕਥਾ ਨਿਰਾਰੀ ਰੇ, ਆਵੇ ਨਾ ਜਾਏ ਨਾ ਕਬੂ ਮਰਦੇ ਪਾਰ ਬ੍ਰਹਮ ਸੰਗਾਰੀ ਰੇ। ਉਹਨਾਂ ਨੇ ਉਹਨਾਂ ਨੂੰ ਡਰ ਨਹੀਂ ਲੱਗਦਾ, ਉਹ ਤਾਂ ਪਰਮੇਸ਼ਰ ਦੇ ਪਿਆਰੇ ਸੇਵਕ ਬਣ ਜਾਂਦੇ ਨੇ, ਉਹਨਾਂ ਦੀ ਕਥਾ ਜਿਹੜੀ ਦੁਨੀਆਂ ਦੇ ਲੋਕਾਂ ਨਾਲੋਂ ਵੱਖਰੀ ਬਣ ਜਾਂਦੀ, ਉਹਨਾਂ ਦਾ ਜੀਵਨ ਕਥਾ ਬਣ ਜਾਂਦੀ ਹੈ, ਉਹਨਾਂ ਦੇ ਜੀਵਨ ਇੱਥੇ ਸੁਣਾਇਆ ਜਾਂਦਾ, ਪ੍ਰੇਰਨਾ ਬਣਦੀ ਹੈ, ਉਹ ਸੰਸਾਰ ਦੇ ਵਿੱਚ ਸਭ ਬਣ ਜਾਂਦੇ ਨੇ, ਮੀਲ ਪੱਥਰ ਬਣ ਜਾਂਦੇ ਨੇ। ਇਸ ਤਰੀਕੇ ਨਾਲ ਉਹ ਨਾ ਫਿਰ ਆਉਂਦੇ ਨੇ ਦੁਨੀਆਂ ਵਿੱਚ, ਨਾ ਉਹ ਮਰ ਕੇ ਜਾਂਦੇ ਨੇ। ਉਹਨਾਂ ਦੀ ਮੌਤ ਵੀ ਵੱਖਰੀ ਹੁੰਦੀ ਹੈ। ਵੇਖੋ ਹੁਣ ਬਿੱਲੀ ਹੁੰਦੀ ਜਿਹੜੀ, ਸੋ ਉਹੀ ਬਿੱਲੀ ਦਾ ਮੂੰਹ ਹੈ, ਉਹੀ ਦੰਦ ਨੇ, ਉਸੇ ਮੂੰਹ ਦੇ ਨਾਲ, ਉਸੇ ਦੰਦਾਂ ਨੇ ਦੇ ਨਾਲ ਆਪਣੇ ਉਹ ਬੱਚਿਆਂ ਨੂੰ ਫੜਦੀ ਹੈ, ਉਸੇ ਦੰਦਾਂ ਦੇ ਨਾਲ ਉਹ ਚੂਹੇ ਨੂੰ ਖਾ ਜਾਂਦੀ ਹੈ। ਬਿੱਲੀ ਕਹਿੰਦੇ ਆ, ਸੋ ਸੱਤ ਘਰਾਂ ਦੇ ਵਿੱਚ ਉਹ ਆਪਣੇ ਬੱਚਿਆਂ ਨੂੰ ਫੇਰੇ ਲਵਾਉਂਦੀ ਹੈ, ਮੂੰਹ ਦੇ ਵਿੱਚ ਫੜ ਕੇ ਆਪਣੇ ਬਲੂੰਗੜਿਆਂ ਨੂੰ ਇੱਕ ਘਰ ਤੋਂ ਚੁੱਕਦੀ ਹੈ, ਦੂਜੇ ਘਰ ਵਿੱਚ ਛੱਡਦੀ ਹੈ। ਪਰ ਵੇਖੋ ਉਹਨਾਂ ਨੂੰ ਦੰਦ ਨਹੀਂ ਚੁੱਭਦੇ, ਖਾਂਦੀ ਨਹੀਂ, ਮਾਰਦੀ ਨਹੀਂ। ਉਹ ਇੱਕ ਘਰੋਂ ਗਏ, ਦੂਜੇ ਘਰ ਉਹਨਾਂ ਨੇ ਜਾ ਕੇ ਟਿਕਾਣਾ ਕੀਤਾ, ਤੇ ਜਿਹੜੇ ਚੂਹੇ ਹੁੰਦੇ ਨੇ ਉਹੀ ਚੂਹੇ ਉਸੇ ਦੰਦਾਂ ਦੇ ਨਾਲ ਬਿੱਲੀ ਜਿਹੜੀ ਹੁੰਦੀ ਹੈ ਉਹ ਚਬਾ ਕੇ ਖਾ ਜਾਂਦੀ। ਇਹ ਫੌਤ ਹੈ, ਇਹ ਮੌਤ ਦਾ ਫਰਕ ਹੈ, ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਤੇ ਸਾਡੇ ਵਿੱਚ ਸੰਸਾਰ ਦੇ ਲੋਕਾਂ ਵਿੱਚ। ਸੋ ਉਹ ਤਾਂ ਇੱਕ ਥਾਂ ਤੋਂ ਚੱਲ ਕੇ ਦੂਸਰੀ ਥਾਂ ਤੇ ਆਪਣੇ ਸਰੀਰ ਨੂੰ ਛੱਡ ਕੇ ਚਲੇ ਜਾਂਦੇ, ਕੋਈ ਦੁੱਖ ਨਹੀਂ ਹੁੰਦਾ। ਮੌਤ ਉਹਨਾਂ ਨੂੰ ਬਿੱਲੀ ਦੇ ਵਾਂਗੂ ਮਿਲਦੀ ਹੈ, ਸਰੀਰ ਤਿਆਗਦੇ ਨੇ। ਜਿਵੇਂ ਹੁਣ ਆਪਾਂ ਇਸ ਬਿਲਡਿੰਗ ਦੇ ਵਿੱਚੋਂ ਬਾਹਰ ਜਾਈਏ, ਆਪਾਂ ਨੂੰ ਕੋਈ ਦੁੱਖ ਨਹੀਂ ਹੋਵੇਗਾ, ਇਵੇਂ ਸਰੀਰ ਦੇ ਵਿੱਚੋਂ ਸੁੱਧੇ ਸਿੱਧੋਂ ਨਿਕਲ ਜਾਂਦੇ ਆ। ਤੇ ਸੰਸਾਰ ਦੇ ਲੋਕਾਂ ਨੂੰ ਉਹ ਤਾਂ ਹੱਡਾਂ ਨੂੰ ਗੜਕਾਏ ਵਾਲੀ ਗੱਲ ਬਣਦੀ, ਦੁੱਖ ਦਿੰਦੀ ਹੈ ਮੌਤ। ਸੋ ਕਹਿੰਦੇ ਨੇ ਜਿੰਨੇ ਬਿੱਛੂ ਡੰਗ ਮਾਰਨ, ਹਜ਼ਾਰਾਂ ਬਿੱਛੂ ਡੰਗ ਮਾਰਨ, ਉਹਨਾਂ ਦੁੱਖ ਮਿਲਦਾ। ਇਸ ਤਰੀਕੇ ਨਾਲ ਇਹ ਮੌਤ ਦਾ ਫਰਕ ਹੈ। ਪਰ ਮਰਨਾ ਤਾਂ ਸਭਨਾਂ ਨੇ ਹੈ, ਜਿਨ੍ਹਾਂ ਨੇ ਆਪਣਾ ਜੀਵਨ ਸਫਲ ਕੀਤਾ ਉਹ ਸੌਖੇ ਤਰੀਕੇ ਨਾਲ ਜਾਂਦੇ ਆ, ਤੇ ਸੰਸਾਰ ਦੇ ਵਿੱਚ ਜਿਹੜੇ ਮੋਹ ਦੇ ਵਿੱਚ ਫਸੇ, ਸਰੀਰਾਂ ਦੇ ਵਿੱਚ ਫਸੇ ਨੇ, ਉਹਨਾਂ ਦੀ ਮੌਤ ਇਸ ਪ੍ਰਕਾਰ। ਪਰ ਦਿਨ ਕਰਕੇ, ਪਹਿਰਾਂ ਕਰਕੇ ਜਿਹੜੀ ਉਮਰ ਹੈ ਦਿਨ ਬ ਦਿਨ ਘੱਟਦੀ ਜਾਂਦੀ ਹੈ। ਮਹਾਰਾਜ ਦੇ ਬਚਨ ਨੇ, ਜੋ ਉਪਜੇ ਸੋ ਬਿਨਸ ਹੈ ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਛੱਡ ਸਗਲ ਜੰਜਾਲ। ਸਾਰੇ ਜੰਜਾਲਾਂ ਦਾ ਮਨ ਤੋਂ ਤਿਆਗ ਕਰ, ਦਿਲ ਤੋਂ ਤਿਆਗ ਕਰ, ਦਿਲੋਂ ਜੰਜਾਲਾਂ ਰਹਿ ਸੰਸਾਰ ਦੇ ਵਿੱਚ ਹੀ। ਮਹਾਰਾਜ ਨੇ ਸੰਸਾਰ ਦਾ ਤਿਆਗ ਨਹੀਂ ਕਿਹਾ, ਸਰੀਰ ਕਰਕੇ ਸੰਸਾਰ ਦੇ ਨਾਲ ਹੀ ਮਿਲ ਜੁਲ ਵਰਤ, ਪਰ ਮਨ ਦੇ ਵਿੱਚ ਤੇਰੇ ਕੋਈ ਜੰਜਾਲ ਨਾ ਹੋਵੇ। ਮਨ ਵਿੱਚ ਪਰਮੇਸ਼ਰ ਦਾ ਵਾਸਾ ਹੋਵੇ, ਨਾਮ ਦਾ ਵਾਸਾ, ਗਿਆਨ ਦਾ ਵਾਸਾ। ਮਹਾਰਾਜ ਦੀ ਰਹਿਤ ਹੈ, ਵਰਤਣਾ ਵਿਰਾਗ ਦੇ ਵਿੱਚ ਹੈ, ਹਿਰਦੇ ਦੇ ਵਿੱਚ ਗਿਆਨ ਤੇ ਮੁਖ ਤੇ ਭਗਤੀ, ਰਹਿਣਾ ਸੰਸਾਰ ਦੇ ਵਿੱਚ। ਇਸ ਤਰੀਕੇ ਨਾਲ ਸੋ ਜੰਜਾਲਾਂ ਦਾ ਤਿਆਗ ਕਰਕੇ ਪਰਮੇਸ਼ਰ ਦੇ ਹਰ ਗੁਣ ਗਾਏ ਲੈ, ਕਿਉਂਕਿ ਜੋ ਬਜੋ ਸੋ ਬਿਨਸ ਹੈ, ਜਿਹੜਾ ਪੈਦਾ ਹੋਇਆ ਉਹਨੇ ਬਿਨਸ ਜਾਣਾ, ਨਾਸ ਹੋ ਜਾਣਾ ਤੇ ਕਾਵੇਂਗਾ ਗੁਣ ਤੇ ਲੇਖੇ ਲੱਗ ਜਾਏਗਾ। ਅੱਜ ਕੱਲ ਦੀ ਖੇਡ ਕੋਈ ਬਹੁਤਾ ਲੰਮਾ ਸਮਾਂ ਨਹੀਂ, ਕੋਈ ਬਹੁਤੀ ਉਮਰ, ਬਹੁਤੀ ਜ਼ਿੰਦਗੀ ਨਹੀਂ। ਪਿਛਲੇ ਜਿਹੜੇ ਸਾਲ ਬਤੀਤ ਹੋਏ ਨੇ ਆਪਣੇ ਜ਼ਿੰਦਗੀ ਦੇ, ਉਹ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਹਲੇ ਕੱਲ ਦੀਆਂ ਗੱਲਾਂ ਨੇ। ਦੇਖੋ ਉਹ ਉਮਰ ਜਿਹੜੀ ਆਪਣੀ ਬਤੀਤ ਹੋਈ ਹੈ ਉਹ ਮਹਿਸੂਸ ਹੀ ਨਹੀਂ ਹੁੰਦੀ ਵੀ ਇੰਨੇ ਸਾਲ ਲੰਘ ਗਏ, ਮੈਂ ਇੰਨੇ ਸਾਲਾਂ ਦਾ ਹੋ ਗਿਆ। ਆਉਣ ਵਾਲੇ ਜਿਹੜੇ ਸਾਲ ਨੇ ਉਹ ਆਪਾਂ ਮਿਣੇ ਹੋਏ ਨੇ, ਆਪਾਂ ਨੂੰ ਲੱਗਦਾ ਵੀ 70 ਸਾਲ ਜਾਂ 80 ਜਾਂ ਮੈਂ 100 ਕੱਢਾਂਗਾ, ਉਹ ਆਪਾਂ ਨੂੰ ਬੜੇ ਲੱਗਦੇ ਨੇ। ਪਰ ਜਿਹੜੀ ਬਤੀਤ ਹੋ ਗਈ ਹੈ ਉਹ ਕੁਝ ਵੀ ਨਹੀਂ ਲੱਗਦੀ। ਇਸ ਕਰਕੇ ਜਿਹੜੇ ਆਉਣ ਜਿਵੇਂ ਬਤੀਤ ਹੋਈ ਉਮਰ ਕੁਝ ਵੀ ਆਪਾਂ ਨੂੰ ਨਹੀਂ ਨਾ ਲੱਗਦੀ, ਨਿਕਲ ਗਏ ਨੇ ਸਾਲ ਐਂ ਨਿਕਲ ਗਏ, ਉਮਰ ਐਂ ਬਤੀਤ ਹੋ ਗਈ ਹੈ, ਇਸੇ ਤਰ੍ਹਾਂ ਜਿਹੜੇ ਆਉਣ ਵਾਲਾ ਸਮਾਂ ਉਹ ਵੀ ਇਸੇ ਤਰ੍ਹਾਂ ਹੀ ਆਪਣਾ ਮਨ ਦਾ ਭਰਮ ਹੋਣ ਕਰਕੇ ਆਪਾਂ ਨੂੰ ਇਸ ਤਰ੍ਹਾਂ ਲੱਗਦਾ। ਫੇਰ ਨਾਲੇ ਇਸ ਪ੍ਰਕਾਰ ਪਤਾ ਵੀ ਕੋਈ ਨਹੀਂ ਕਿ ਕਦੋਂ ਦਮ ਨਿਕਲ ਜਾਵੇ। ਹਮ ਆਦਮੀ ਹਾਂ ਇੱਕ ਦਮੀ ਮੁਹਲਤ ਮੋਹਤ ਨਾ ਜਾਣਾ। ਆਦਮੀ ਕਿਉਂ ਕਹਿੰਦੇ ਬੰਦੇ ਨੂੰ? ਦਮ ਆਉਂਦਾ ਤੇ ਆਦਮੀ ਹੈ, ਨਹੀਂ ਦਮ ਆਉਂਦਾ ਤੇ ਨਹੀਂ ਮੌਤ ਹੈ। ਦਮ ਕਰਕੇ ਆਦਮੀ, ਇਸ ਕਰਕੇ ਦਮ ਦਾ ਵਸਾ ਨਹੀਂ। ਪਤ ਜਾਪੈ ਸਾਹੋ ਆਵੈ ਚੈਨ ਆਵੈ ਰਾਮ, ਹਰ ਜਪਦਿਆਂ ਕਿਨ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਮਤ ਜਾਪੈ ਸਾਹੋ ਆਵੈ ਕਿਨ ਆਵੈ ਰਾਮ। ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆਂ ਥੋੜਾ ਸਮਾਂ ਵੀ ਢਿੱਲ ਨਾ ਕਰ, ਮਤਾ ਸਾ ਆਵੇ ਕਿ ਨਾ ਆਵੇ, ਸਾ ਬਾਹਰ ਆਪਣਾ ਜਾਂਦਾ ਇੱਥੋਂ ਮੁੜਦਾ ਹੈ ਸਵਾ ਗਿੱਠ ਤੋਂ। ਇਸ ਪ੍ਰਕਾਰ ਸਾ ਆਇਆ ਆਇਆ, ਜੇ ਨਾ ਆਇਆ ਤੇ ਨਾ, ਇਹਦਾ ਕੀ ਵਿਸਾ, ਦਮ ਦਾ ਕੀ ਭਰੋਸਾ। ਇਸ ਤਰੀਕੇ ਨਾਲ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨ ਚੀਜੈ। ਜੇ 100 ਸਾਲ ਦੀ ਬੰਦੇ ਦੀ ਉਮਰ ਮੰਨੀਏ, ਮਹਾਰਾਜ ਨੇ 10-10 ਸਾਲ ਕਰਕੇ ਗਿਣਾਏ ਨੇ ਕਿਵੇਂ ਉਮਰ ਬਤੀਤ ਹੁੰਦੀ ਹੈ। ਗਰੀਬ ਨਵਾਜ ਜੀ ਫਰਮਾਉਂਦੇ ਨੇ, 10 ਬਾਲਪਨ 20 ਰਵਣ, 30 ਕਾ ਸੁੰਦਰ ਕਹਾਵੈ, 40 ਪੁਰ ਹੋਏ, 85 ਪੱਕ ਕਿੱਸੈ, 30 ਕੇ ਬੁਢੇਪਾ ਆਵੈ, 70 ਕਾ ਮਤ ਹੀਣ ਹੋਏ, 80 ਕਾ ਵਿਵਹਾਰ ਪਾਵੈ, 90 ਕਾ ਸਹਿਜਾਸਨੀ। ਇਸ ਪ੍ਰਕਾਰ ਸਾਰੀ ਉਮਰ ਮਹਾਰਾਜ ਨੇ ਗਿਣਾਈ। 10 ਸਾਲ ਜਿਹੜੇ ਉਹ ਬਚਪਨ ਦੇ ਵਿੱਚ ਹੀ ਗੁਜ਼ਰ ਜਾਂਦੇ ਆ, ਪਤਾ ਹੀ ਨਹੀਂ ਲੱਗਦਾ, ਕੋਈ ਸਮਝ ਨਹੀਂ ਹੁੰਦੀ, ਕੋਈ ਸੋਚ ਨਹੀਂ। ਸੋ ਇਸ ਪ੍ਰਕਾਰ 10 ਸਾਲ ਬਤੀਤ ਹੋਏ, 20 ਸ਼ਰਵਣ 30 ਤੱਕ ਕਿਸ਼ੋਰ ਅਵਸਥਾ ਤੱਕ ਚਲੇ ਜਾਂਦੇ ਆ, ਉਦੋਂ ਵੀ ਪਰਮੇਸ਼ਰ ਨਾਲ ਪ੍ਰੇਮ ਨਹੀਂ ਪੈਂਦਾ, ਪਤਾ ਨਹੀਂ ਹੈ। ਖੇਡਾਂ ਮੱਲਾਂ ਦੇ ਵਿੱਚ ਹੀ, ਖੇਡਣ ਮੱਲਣ ਦੇ ਵਿੱਚ, ਖਾਣ ਪੀਣ ਦੇ ਵਿੱਚ, ਇਸ ਪ੍ਰਕਾਰ 20 ਸਾਲ ਬਤੀਤ ਹੋ ਜਾਂਦੇ ਆ। 20 ਤੋਂ 30 ਤੀਸਾ ਕਾ ਸੁੰਦਰ ਕਹਾਵੈ, ਭਰ ਜਵਾਨੀ ਹੁੰਦੀ ਹੈ 20 ਤੋਂ 30 ਤੱਕ, ਸੋ 40 ਤੱਕ ਮੰਨੀ ਹੈ ਵੈਸੇ। ਇਸ ਤਰੀਕੇ ਨਾਲ ਜਵਾਨੀ ਦੇ ਵਿੱਚ ਫਿਰ ਵਿਕਾਰਾਂ ਦੇ ਵਿੱਚ ਪੈ ਪੂ ਕੇ ਇਹ ਵੀ ਉਮਰ ਬਤੀਤ ਹੋ ਜਾਂਦੀ ਹੈ। ਇਸ ਤਰੀਕੇ ਨਾਲ ਫਿਰ ਢਲਦੀ ਜਵਾਨੀ, ਪਰੋਢਿਆ ਅਵਸਥਾ, ਫਿਰ ਬੁਢੇਪਾ, ਸਾਰੀ ਉਮਰ ਇਸੇ ਤਰ੍ਹਾਂ ਬਤੀਤ ਹੁੰਦੀ ਹੈ। ਜੇ 100 ਗਿਣੀਏ ਤੇ 80 ਸੌ ਕੇ ਲੰਘਦੀ ਹੈ। ਸੋ 8-10 ਘੰਟੇ ਰੋਜ਼ ਸੌਂਦੇ ਹਾਂ। ਇਸ ਪ੍ਰਕਾਰ 80 ਸੌ ਕੇ ਤੇ 80 ਕੰਮਾਂ ਕਾਰਾਂ ਦੇ ਵਿੱਚ ਤੇ ਪਰਮੇਸ਼ਰ ਦੇ ਲੇਖੇ ਤਾਂ ਫਿਰ ਕੁਝ ਵੀ ਨਾ ਲੱਗੀ। ਇਸ ਪ੍ਰਕਾਰ ਸਾਰੀ ਉਮਰ ਹੀ ਬਤੀਤ ਹੋ ਜਾਂਦੀ ਹੈ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ। ਸੋ ਦਿਨ ਤੋਂ ਪਹਿਰ ਬਣ ਕੇ, ਸੋ ਪਹਿਰਾਂ ਤੋਂ ਘੜੀਆਂ ਬਣ ਕੇ, ਸੋ ਘੜੀਆਂ ਤੋਂ ਫਿਰ ਇਸੇ ਤਰ੍ਹਾਂ ਮਿੰਟ ਬਣ ਕੇ, ਮਿੰਟਾਂ ਤੋਂ ਸਕਿੰਟ ਬਣ ਕੇ, ਸਕਿੰਟਾਂ ਤੋਂ ਮਿਲੀ ਸਕਿੰਟ, ਸੋ ਸਭ ਤੋਂ ਛੋਟਾ ਸਮਾਂ ਇਸੇ ਤਰ੍ਹਾਂ, ਸੋ ਨਿਮਕ ਕਹਿ ਲਈਏ, ਇੱਕ ਇੱਕ ਖਿਣ ਕਰਕੇ ਅੱਖ ਖੋਲਣ ਤੇ ਮਿਟਣ ਦਾ ਸਮਾਂ, ਜਾਂ ਘੱਟ ਹੈ ਕਾ ਘੱਟ ਕਹੀਏ ਤੇ ਕਹਿੰਦੇ 2 ਖਿਣ ਬਤੀਤ ਹੁੰਦੇ ਆ, ਘੱਟ ਕਹਿਤਾ ਘੱਟ ਇੰਨੇ ਦੇ ਵਿੱਚ 2 ਖਿਣ ਬਤੀਤ ਹੋ ਜਾਂਦੇ ਆ। ਇੰਨਾ ਛੋਟਾ ਸਮਾਂ, ਛੋਟੇ ਛੋਟੇ ਸਮੇਂ ਕਰਕੇ ਜਿਹੜੀ ਉਮਰ ਹੈ ਬਤੀਤ ਹੁੰਦੀ ਹੈ। ਘੱਟ ਸਮਾਂ ਬਹੁਤ ਹੈ ਵੈਸੇ ਇੰਨਾ ਵੀ, ਕਿਉਂਕਿ ਇੰਨੇ ਸਮੇਂ ਦੇ ਵਿੱਚ ਹੀ ਛੁਟਕਾਰਾ ਹੋ ਸਕਦਾ, ਕਿਉਂਕਿ ਗਰੀਬ ਨਵਾਜ ਦੇ ਬਚਨ ਨੇ, ਏਕ ਚਿੱਤ ਜਿਹ ਇੱਕ ਛਿਣ ਤੇ ਆਇਓ, ਕਾਲ ਫਾਸ ਕੇ ਬੀਤ ਨਾ ਆਇਓ। ਇੰਨਾ ਸਮਾਂ ਵੀ ਬਹੁਤ ਹੈ, ਜੇ ਇੰਨਾ ਸਮਾਂ ਵੀ ਚਿੱਤ ਜੁੜ ਗਿਆ ਤੇ ਸਮਾਂ ਦੀ ਜਿਹੜੀ ਫਾਹੀ ਹੈ ਕੱਟੀ ਜਾਏ ਗੱਲ ਦੇ ਵਿੱਚ, ਸਿਮਨ ਮਰਨ ਤੋਂ ਮੁਕਤ। ਇਸ ਤਰੀਕੇ ਦੇ ਨਾਲ ਸੋ ਇੰਨਾ ਥੋੜਾ ਸਮਾਂ, ਥੋੜਾ ਥੋੜਾ ਸਮਾਂ ਕਰਕੇ ਬਤੀਤ ਹੋਈ ਜਾ ਰਿਹਾ। ਸਕਿੰਟ ਫਿਰ ਮਿੰਟ ਬਣ ਗਏ, ਉਹ ਪੁਰਾਣੀ ਸਮੇਂ, ਪੁਰਾਣੇ ਸਮੇਂ ਦੇ ਦੀਵਾਨਾਂ ਵਾਲੀ ਵੰਡ ਹੈ, ਜਿਹੜੇ ਖਿਣ, ਨਿਮਕ ਖਿਣ, ਘੜੀਆਂ, ਪੈਰ, ਅੱਜ ਕੱਲ ਜਿਹੜਾ ਚੱਲਦਾ ਮਿੰਟ ਸਕਿੰਟ ਚੱਲਦੇ ਆ, ਕਿਉਂਕਿ ਜਿਹਦਾ ਰਾਜ ਹੋਵੇ ਉਹਦਾ ਹੀ ਸਿੱਕਾ ਚੱਲਦਾ। ਉਦੋਂ ਹਿੰਦੁਸਤਾਨ ਦਾ ਦੁਨੀਆ ਉੱਪਰ ਰਾਜ ਸੀ, ਉਦੋਂ ਇਸ ਤਰ੍ਹਾਂ ਦੀ ਗਿਣਤੀ ਹੁੰਦੀ ਸੀ। ਫਿਰ ਗੋਰਿਆਂ ਨੇ ਰਾਜ ਕੀਤਾ, ਇਹਨਾਂ ਨੇ ਆਪਣੇ ਘੰਟੇ ਘੁੰਟੇ ਚਲਾਏ। ਇਸ ਤਰੀਕੇ ਨਾਲ ਅੱਜ ਕੱਲ ਦੁਨੀਆ ਦਾ ਤਰੀਕਾ ਇਹ ਹੈ, ਸਕਿੰਟਾਂ ਕਰਕੇ, ਫਿਰ ਮਿੰਟਾਂ ਕਰਕੇ, ਫਿਰ ਘੰਟਿਆਂ ਕਰਕੇ ਜਿਹੜੀ ਉਮਰ ਹੈ ਬਤੀਤ ਹੁੰਦੀ ਹੈ, 24 ਘੰਟੇ ਦਿਨ ਤੇ ਰਾਤ ਵਿੱਚ। ਇਸ ਤਰੀਕੇ ਨਾਲ ਦਿਨ ਤੇ ਰਾਤ ਬਤੀਤ ਹੋਇਆ, ਫਿਰ ਦਿਨ ਤੋਂ ਰਾਤ ਤੋਂ ਬਾਅਦ ਹਫ਼ਤਾ ਬਣ ਗਿਆ, ਹਫ਼ਤਾ ਗੁਜ਼ਰ ਗਿਆ, ਹਫ਼ਤੇ ਤੋਂ ਬਾਅਦ 4 ਹਫ਼ਤਿਆਂ ਦਾ ਮਹੀਨਾ ਬਣ ਗਿਆ, ਮਹੀਨਾ ਬਤੀਤ ਹੋ ਗਿਆ, ਮਹੀਨੇ ਤੋਂ ਬਾਅਦ ਫਿਰ 12 ਮਹੀਨਿਆਂ ਦਾ ਸਾਲ ਬਣ ਗਿਆ, ਸਾਲ ਗੁਜ਼ਰ ਗਿਆ। ਇਸੇ ਤਰੀਕੇ ਨਾਲ ਫਿਰ 10 ਸਾਲ, 100 ਸਾਲ ਦੀ ਸਦੀ, ਇਸ ਤਰੀਕੇ ਨਾਲ ਸਾਰਾ ਜਿਹੜਾ ਸਮਾਂ ਹੈ ਬਤੀਤ ਹੁੰਦਾ ਜਾ ਰਿਹਾ, ਲੰਘਦਾ ਜਾ ਰਿਹਾ, ਸਮਾਂ ਆਪਣੀ ਚਾਲੇ ਚੱਲਿਆ ਜਾ ਰਿਹਾ। ਜਿਹੜਾ ਸਮੇਂ ਨੂੰ ਸਮਝ ਗਿਆ ਕੋਈ ਸਮਝਦਾਰ, ਕੋਈ ਬੁੱਧੀਵਾਨ, ਸੋ ਜਿਹਨੇ ਇਹ ਸਮੇਂ ਨੂੰ ਸੰਭਾਲ ਕੇ ਸੋ ਨਾਮ ਪਰਮੇਸ਼ਰ ਦਾ ਜਪ ਲਿਆ, ਉਹ ਸਫਲਾ ਹੋ ਗਿਆ। ਦਿਨ ਤੇ ਕਹਿ ਪੈਰ, ਪੈਰ ਤੇ ਕਰੀ, ਪੈਰ ਬਣ ਕੇ, ਪਹਿਰੇ ਬਣ ਕੇ, ਘੜੀਆਂ ਬਣ ਕੇ ਬਤੀਤ ਹੋਇਆ। ਆਪ ਘਟੈ ਤਨ ਛੀਜੈ, ਆਪ ਨਾਮ ਹੈ ਉਮਰ ਦਾ, ਉਮਰ ਜਿਹੜੀ ਆ ਘਟਦੀ ਜਾਂਦੀ ਹੈ। ਤਨ ਛੀਜੈ, ਇਹ ਜਿਹੜਾ ਸਰੀਰ ਛਿਜਦਾ ਜਾ ਰਿਹਾ, ਦਿਨੋ ਦਿਨ ਘਟਦਾ ਜਾ ਰਿਹਾ, ਸੋ ਬਦਲਾਵ ਆਉਂਦਾ ਜਾਂਦਾ, ਵਡੇਪੇ ਵੱਲ ਵੱਧਦਾ ਜਾ ਰਿਹਾ। ਇਹਦੇ ਵਿੱਚ ਜਿਹੜੀ ਪਈ ਹੋਈ ਪੂੰਜੀ ਸਵਾਸਾਂ ਦੀ ਉਹ ਖਰਚ ਹੁੰਦੀ ਜਾ ਰਹੀ ਹੈ। ਮਾਂ ਦੇ ਘਰੇ ਪੁੱਤਰ ਜਨਮ ਲੈਂਦਾ, ਉਹ ਸਮਝਦੀ ਹੈ ਵੱਡਾ ਹੋ ਰਿਹਾ, ਪਰ ਉਹਦੀ ਉਮਰ ਘੱਟ ਰਹੀ ਹੈ, ਸਵਾਸ ਉਹਦੇ ਘੱਟ ਰਹੇ ਨੇ। ਉਹਨੂੰ ਪ੍ਰੇਮ ਕਰਦੀ ਹੈ ਭਗਤ ਕਬੀਰ ਜੀ। ਇੱਕ ਜਗ੍ਹਾ ਤੇ ਸੋ ਉੱਥੋਂ ਚੱਲ ਕੇ ਇਸ਼ਨਾਨ ਕਰਨ ਜਾ ਰਹੇ ਸਨ ਗੰਗਾ ਤੇ, ਕੋਠੇ ਦੇ ਉੱਪਰ ਇੱਕ ਮਾਤਾ ਦੁੱਧ ਰਿੜਕ ਰਹੀ ਸੀ, ਕੋਲ ਦਾ ਬੱਚਾ ਖੇਡ ਰਿਹਾ ਸੀ। ਸੋ ਗੇਂਦ ਰੋੜ ਦਿੰਦੀ ਹੈ ਤੇ ਬੱਚਾ ਉਹਦਾ ਗੇਂਦ ਫੜਨ ਜਾਂਦਾ, ਨਾਲੇ ਲਾੜ ਕਰਦੀ ਹੈ, ਮੋਰ ਕਹਿੰਦੀ, ਤੇਰੀ ਸਿੱਤਰ ਕਹਿੰਦੀ ਹੈ, ਨਾਲੇ ਦੁੱਧ ਰਿੜਕੀ ਜਾ ਰਹੀ ਹੈ, ਨਾਲੇ ਬੱਚੇ ਨੂੰ ਆਰੇ ਲਾਇਆ ਹੋਇਆ। ਗੇਂਦ ਰੋੜ ਦਿੰਦੀ ਹੈ, ਬੱਚਾ ਭੱਜ ਕੇ ਗੇਂਦ ਮਗਰ ਜਾਂਦਾ, ਗੇਂਦ ਫੜਦਾ, ਫਿਰ ਕੋਲ ਆ ਜਾਂਦਾ ਮਾਂ ਦੇ। ਸੋ ਇੱਕ ਰਾਹ ਕੀ ਹੋਇਆ, ਗੇਂਦ ਰੋੜੀ, ਗੇਂਦ ਜਿਹੜੀ ਕੋਠੇ ਤੋਂ ਥੱਲੇ ਜਾ ਕੇ, ਬੱਚਾ ਵੀ ਮਗਰੀ ਉਹਦੇ, ਕੋਠੇ ਤੋਂ ਥੱਲੇ ਉਹਨੇ ਛਾਲ ਮਾਰਤੀ, ਸਿਰ ਪਰਨੇ ਵੱਜਾ, ਮੌਤ ਹੋ ਗਈ। ਇਹਨੇ ਚਿਰ ਭਗਤ ਕਬੀਰ ਜੀ ਪਿੱਛੋਂ ਆ ਗਏ। ਇਸ ਤਰੀਕੇ ਨਾਲ ਉਹਨਾਂ ਨੇ ਵੇਖਿਆ, ਸ਼ਬਦ ਉਚਾਰਨ ਕੀਤਾ, ਮੋਰ ਮੋਰ ਕਰ ਅਧਕ ਲਾੜ ਤਰ ਪੇਖਤ ਹੀ ਜਾਂ ਮਰਾਓ ਹਸੀ, ਮੋਰ ਕਹਿੰਦੀ, ਜਿੱਤਰ ਕਹਿੰਦੀ, ਜਾਂ ਮੇਰਾ ਕਹਿੰਦੀ, ਮੇਰਾ ਪੁੱਤਰ ਵੱਡਾ ਹੋ ਰਿਹਾ। ਪਰ ਉਹ ਜਮਦੂਤ ਜਿਹੜਾ ਜਮ ਰਾਜਾ ਹੈ, ਧਰਮ ਰਾਜਾ ਹੈ, ਉਹ ਵੇਖ ਵੇਖ ਕੇ ਹੱਸ ਰਿਹਾ। ਉਹ ਕਹਿੰਦਾ, ਇਹ ਤਾਂ ਸ਼ਿਕਾਰ ਮੇਰਾ, ਮੈਂ ਲੈ ਜਾਣਾ ਇਸ ਨੂੰ, ਲੈ ਵੀ ਜਾਣਾ। ਇਸ ਤਰੀਕੇ ਨਾਲ ਮੌਤ ਜਿਹੜੀ ਹੈ ਉਹ ਉਹਦੇ ਵੱਲ, ਉਹਦੇ ਨਿਕਟ ਜਾ ਰਿਹਾ ਬੰਦਾ, ਉਮਰ ਵੱਧ ਰਹੀ ਹੈ, ਉਹਦੇ ਨੇੜੇ ਪਹੁੰਚ ਰਹੇ ਆਪਾਂ ਹੌਲੀ ਹੌਲੀ। ਫਿਰ ਜਦੋਂ ਇਹ ਦੁਨੀਆਂ ਦੇ ਵਿੱਚ ਆਏ ਹਾਂ, ਉਹ ਚੀਜ਼ ਪਹਿਲਾਂ ਲਿਖਾ ਕੇ ਲਿਆਏ, ਸੋ ਮਰਨ ਲਿਖਾਏ ਮੰਡਲ ਮਹਿਆ ਜਿਉਣ ਸੱਚ, ਸੋ ਮਰਨਾ ਲਿਖਾ ਕੇ ਆਏ ਹਾਂ, ਪਹਿਲਾਂ ਇੱਥੋਂ ਮਰਨਾ ਲਿਖਾਇਆ। ਇਸੇ ਕਰਕੇ ਕਿਹਾ, ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਮਰਨਾ ਕਬੂਲ ਕਰ ਲੈ, ਕੋਈ ਡਰ ਵੀ ਨਹੀਂ ਰਹੇਗਾ ਫਿਰ। ਇਸ ਤਰੀਕੇ ਨਾਲ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਲੁਜ ਦੇ ਕਿਨਾਰੇ ਗਰੀਬ ਨਿਵਾਸ ਜੀ ਉੱਥੇ ਟਹਿਲ ਰਹੇ ਸਨ। ਇੰਨੇ ਚਿਰ ਨੂੰ ਇੱਕ 12 ਸਿੰਘਾਂ ਉੱਥੇ ਪਾਣੀ ਪੀਣ ਦੇ ਵਾਸਤੇ ਆਇਆ, ਹਿਰਨ ਪਾਣੀ ਪੀਣ ਦੇ ਵਾਸਤੇ ਆਇਆ। ਜਦੋਂ ਪਾਣੀ ਪੀਣ ਲੱਗਾ ਸਤਲੁਜ ਦੇ ਵਿੱਚੋਂ, ਉਹਦੀ ਚਮਕਦੀ ਹੋਈ ਅੱਖ ਨੂੰ ਵੇਖ ਕਰਕੇ ਪਾਣੀ ਦੇ ਵਿੱਚੋਂ ਮੱਛੀ ਨੇ ਬਾਹਰ ਨੂੰ ਛਾਲ ਮਾਰੀ ਹੈ। ਜਦੋਂ ਬਾਹਰ ਛਾਲ ਮਾਰੀ, ਉਹ ਪਾਣੀ ਪੀ ਰਿਹਾ ਸੀ। ਹਿਰਨ ਨੇ ਸਿਰ ਤਾਣੂ ਚੱਕਿਆ, ਤ੍ਰਭਕ ਕੇ ਡਰ ਕੇ ਮੱਛੀ ਉਹਦੇ ਸਿੰਘ ਵਿੱਚ ਫਸ ਗਈ। ਸਿੰਘ ਵਿੱਚ ਮੱਛੀ ਫਸੀ ਹੈ, ਉੱਪਰੋਂ ਜਿਹੜੀ ਇੱਲ ਸੀ ਉਸ ਨੇ ਮੱਛੀ ਨੂੰ ਵੇਖਿਆ, ਉਹ ਇੱਲ ਮੱਛੀ ਨੂੰ ਖਾਣ ਦੇ ਵਾਸਤੇ ਥੱਲੇ ਆਈ। ਜਦੋਂ ਉਹ ਸਿੰਘਾਂ ਦੇ ਵਿੱਚੋਂ ਮੱਛੀ ਨੂੰ ਕੱਢਣ ਲੱਗੀ ਹੈ, ਉਹ ਹਿਰਨ ਨੇ ਫਿਰ ਸਿਰ ਤਾਂ ਚੱਕਿਆ ਤੇ ਉਹ ਇੱਲ ਵੀ ਉਹਦੇ ਵਿੱਚ ਫਸ ਗਈ। ਇਸ ਤਰੀਕੇ ਨਾਲ ਉਧਰੋਂ ਸ਼ਿਕਾਰੀ ਜਿਹੜਾ ਸ਼ਿਕਾਰ ਕਰਨ ਆਇਆ ਸੀ, ਉਸ ਨੇ ਹਿਰਨ ਨੂੰ ਜਿਹੜਾ ਤੀਰ ਹੈ ਉਹ ਮਾਰਿਆ, ਸ਼ਿਕਾਰੀ ਦੇ ਪੈਰ ਤੇ ਸੱਪ ਨੇ ਡੰਗ ਮਾਰਤਾ। ਇਹ ਕੌਤਕ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ, ਕਾਲ ਕੇ ਬਣਾਏ ਸਭੈ ਕਾਲ ਹੀ ਸਿਵਾਹੀ, ਕਿ ਜਲ ਕਿੱਥੇ ਹੈ, ਆਕਾਸ਼ ਕਿੱਥੇ ਹੈ, ਸੋ ਕਿੱਥੇ ਇਹ ਧਰਤੀ ਤੇ ਰਹਿਣ ਵਾਲੇ ਜੀਵ ਹਿਰਨ ਵਰਗੇ, ਕਿੱਥੇ ਪਾਣੀ ਚ ਰਹਿਣ ਵਾਲੇ ਮੱਛੀ ਆਦਿ, ਅਸਮਾਨ ਦੇ ਵਿੱਚ ਉੱਡਦੀਆਂ ਇੱਲਾਂ, ਮੌਤ ਇਕੱਠੀ ਹੋਈ ਤਿੰਨਾਂ ਚਾਰਾਂ। ਉਹ ਪਾਣੀ ਦੇ ਵਿੱਚ ਸਿੰਘਾਂ ਚ ਫਸੀ, ਉਹ ਉੱਪਰੋਂ ਮੱਛੀ ਖਾਣ ਆਏ ਆ, ਸਿੰਘ ਵੱਜਾ, ਫਿਰ ਉਹਦੀ ਵੀ ਮੌਤ ਹੋ ਗਈ, ਸਿੰਘ ਮਾਰ ਕੇ ਇੱਲ ਮਾਰਤੀ ਫਿਰਦੇ। ਇਸ ਤਰੀਕੇ ਨਾਲ ਕਿੱਥੇ ਜਲ ਜਲ ਕਹਾਂ, ਕਿੱਥੇ ਜਲ ਥਲ ਕਹਾਂ, ਕਿੱਥੇ ਖੁਸ਼ਕ ਥਾਂ, ਤੇ ਗਗਨ ਕੇ ਗੌਣ ਕਹਾਂ, ਗਗਨ ਨਾਮ ਆਕਾਸ਼ ਦੇ ਵਿੱਚ ਉੱਡਣ ਵਾਲੇ ਵਿਚਰਨ ਵਾਲੇ ਇੱਲਾਂ ਆਦਿ ਉਹ ਕਿੱਥੇ। ਕਾਲ ਕੇ ਬਣਾਏ ਸਭ ਕਾਲ ਹੀ ਚਬਾਹੇ ਜੀ, ਮਹਾਰਾਜ ਕਹਿੰਦੇ ਕਾਲ ਦੇ ਬਣਾਏ ਹੋਏ ਨੇ, ਕਾਲ ਨਾਮ ਸਮੇਂ ਦਾ, ਸਮੇਂ ਦੇ ਕਰਕੇ ਆਪਾਂ ਸਾਰੇ ਬਣੇ ਆ, ਸਮੇਂ ਦੇ ਕਰਕੇ ਆਪਾਂ ਹੋਂਦ ਵਿੱਚ ਆ ਗਏ ਆ। ਕਿਸੇ ਦੀ ਉਮਰ 25, ਕਿਸੇ ਦੀ 20, ਕਿਸੇ ਦੀ 50, ਉਦੋਂ ਪਹਿਲਾਂ ਕਿੱਥੇ ਸੀ ਪਤਾ ਨਹੀਂ। ਸਮਾਂ ਆਇਆ, ਸਰੀਰ ਬਣ ਗਿਆ, ਸਮੇਂ ਨਾਲ ਇਹ ਨਾਸ ਹੋ ਜਾਣਾ। ਇਸ ਤਰੀਕੇ ਨਾਲ ਸਮੇਂ ਦੇ ਨਾਲ ਬਣਿਆ ਤੇ ਸਮੇਂ ਨੇ ਹੀ ਉਹਨਾਂ ਨੂੰ ਨਾਸ ਕਰਤਾ, ਕਾਲ ਚਬਾ ਗਿਆ। ਕਾਲਕ ਬਣਾਏ ਸਭ ਕਾਲ ਹੀ ਚਬਾਹੇਂਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਾਲ ਨੇ ਬਣਾਏ ਸੀ, ਉਹ ਕਾਲ ਹੀ ਉਹਨਾਂ ਨੂੰ ਚਬਾ ਗਿਆ। ਮਾਰਨ ਵਾਲਾ ਹਿਰਨ ਨਹੀਂ ਸੀ, ਮਾਰਨ ਵਾਲਾ 12 ਸਿੰਘਾਂ ਨਹੀਂ ਸੀ, ਮਰਨ ਦਾ ਤਾਂ ਇੱਕ ਉਹਦਾ ਬਹਾਨਾ ਬਣਿਆ, ਮਾਰਿਆ ਤਾਂ ਉਹਨਾਂ ਨੂੰ ਕਾਲ ਨੇ ਹੈ। ਇਸ ਤਰੀਕੇ ਨਾਲ ਭਗਤ ਕਬੀਰ ਜੀ ਦਾ ਵੀ ਸਲੋਕ ਆਉਂਦਾ, ਕਬੀਰ ਏਕ ਮਰੰਤ ਦੋਏ ਮੂਹ ਹੈ, ਦੋਏ ਮਰੰਤ ਹੈ ਚਾਰ, ਚਾਰ ਮਰੰਤ ਹੈ ਛੇ ਮੂਹ, ਚਾਰ ਪੁਰਖ ਦੋਏ ਨਾਰ। ਇੱਕ ਮਰਿਆ, ਫਿਰ ਦੋ ਮਰ ਗਏ, ਫਿਰ ਚਾਰ ਮਰ ਗਏ, ਫਿਰ ਛੇ ਮਰ ਗਏ। ਇੱਕ ਮਰ ਗਿਆ ਸ਼ਿਕਾਰੀ, ਸ਼ਿਕਾਰ ਖੇਡਣ ਦੇ ਵਾਸਤੇ ਆਇਆ, ਹਿਰਨ ਦਾ ਉਸਨੇ ਸ਼ਿਕਾਰ ਕੀਤਾ, ਪੱਤੇ ਵਿੱਚੋਂ ਤੀਰ ਕੱਢ ਕੇ ਸੰਨ ਕੇ ਉਸਨੇ ਹਿਰਨ ਦੇ ਤੀਰ ਮਾਰਿਆ, ਹਿਰਨ ਮਰ ਗਿਆ। ਹਿਰਨੀ ਸੀ, ਹਿਰਨੀ ਮਰ ਗਈ, ਉਹਦੇ ਪੇਟ ਦੇ ਵਿੱਚ ਬੱਚਾ ਸੀ। ਏਕ ਮਰੰਤ ਹੈ ਦੋ ਮੂਹੇ, ਇੱਕ ਤਾਂ ਉਹਨੇ ਸ਼ਿਕਾਰ ਕੀਤਾ, ਇੱਕ ਨੂੰ ਮਾਰਿਆ, ਦੋ ਮਰ ਗਏ। ਇੱਕ ਉਹ ਤੇ ਇੱਕ ਉਹਦਾ ਬੱਚਾ, ਦੋਏ ਮਰੰਤ ਹੈ ਚਾਰ, ਜਦੋਂ ਦੋ ਮਰੇ ਫਿਰ ਚਾਰ ਮਰ ਗਏ। ਜਿਹੜਾ ਸ਼ਿਕਾਰੀ ਸੀ, ਜਦੋਂ ਉਹ ਸ਼ਿਕਾਰ ਉਹਨੇ ਤੀਰ ਛੱਡਤਾ, ਉਧਰੋਂ ਉਹਦੇ ਪੈਰ ਤੇ ਸੱਪ ਨੇ ਡੰਗ ਮਾਰਤਾ, ਸ਼ਿਕਾਰੀ ਦੀ ਮੌਤ ਹੋ ਗਈ। ਉਹਦੇ ਹੱਥ ਵਿੱਚ ਤੀਰ ਫੜੇ ਹੋਏ ਸਨ, ਉਹ ਤੀਰ ਸੱਪ ਦੇ ਵੱਜ ਗਏ, ਸੱਪ ਵੀ ਨਾਲ ਮਰ ਗਿਆ। ਦੋ ਮਰ ਗਏ ਨਾਲ ਚਾਰ ਮਰ ਗਏ, ਸੱਪ ਤੇ ਸ਼ਿਕਾਰੀ ਚਾਰ ਹੋ ਗਏ। ਚਾਰ ਮਰੰਤ ਹੈ ਛੇ ਮੂਹੇ, ਚਾਰ ਮਰ ਗਏ ਤੇ ਜਦੋਂ ਉਹ ਸ਼ਿਕਾਰੀ ਮਰ ਗਿਆ, ਸ਼ਿਕਾਰੀ ਦਾ ਸ਼ਿਕਾਰ ਕਰਨ ਲੱਗੇ, ਚਿਖਾ ਤੇ ਪਾਇਆ ਉਸਨੂੰ, ਤੇ ਨਾਲ ਉਹਦੀ ਜਿਹੜੀ ਘਰਵਾਲੀ ਸੀ ਉਹਦੇ ਨਾਲ ਸਤੀ ਹੋ ਗਈ, ਉਹ ਵੀ ਉਹਦੇ ਨਾਲ ਹੀ ਲੇਟ ਗਈ ਚਿਖਾ ਉੱਪਰ, ਉਹ ਵੀ ਸੜ ਗਈ ਮਰ ਗਈ। ਇਸ ਤਰੀਕੇ ਨਾਲ ਪੰਜਵੀਂ ਉਹਦੀ ਘਰ ਦੀ, ਤੇ ਉਹ ਵੀ ਉਹਨੂੰ ਵੀ ਬੱਚਾ ਹੋਣ ਵਾਲਾ ਸੀ। ਚਾਰ ਮਰਤ ਹੈ ਛੇ ਮੂਹੇ, ਚਾਰ ਮਰ ਗਏ ਫਿਰ ਛੇ ਮਰ ਗਏ, ਚਾਰ ਪੁਰਖ ਤੋਂ ਨਾਲ। ਭਗਤ ਕਬੀਰ ਜੀ ਕਹਿੰਦੇ ਇਹਨਾਂ ਦੇ ਵਿੱਚ ਚਾਰ ਬੰਦੇ ਸਨ, ਦੋ ਇਸਤਰੀਆਂ ਸਨ, ਚਾਰ ਬੰਦੇ ਸੱਪ, ਸ਼ਿਕਾਰੀ, ਤੇ ਇਸੇ ਤਰੀਕੇ ਦੇ ਨਾਲ ਹਿਰਨੀ ਦਾ ਬੱਚਾ ਅਤੇ ਇੱਕ ਸ਼ਿਕਾਰੀ ਦਾ ਲੜਕਾ। ਚਾਰ ਹੋ ਗਏ, ਦੋ ਇਸਤਰੀਆਂ, ਇੱਕ ਹਿਰਨੀ ਤੇ ਇੱਕ ਸ਼ਿਕਾਰੀ ਦੀ ਘਰ ਵਾਲੀ। ਚਾਰ ਤੇ ਕਾਲ ਨੇ ਮਾਰ ਦਿੱਤੇ, ਕਾਲ ਦੇ ਨਾਲ ਸਾਰੇ ਮਰ ਗਏ। ਸੋ ਇਹਨਾਂ ਇਸ ਕਾਲ ਦੇ ਨਾਲ, ਸਮੇਂ ਦੇ ਨਾਲ ਮੌਤ ਨੇ ਬਖਸ਼ਿਆ ਨੇ। ਵੱਡੇ ਵੱਡੇ ਜਿਹੜੇ ਸੋ ਰਾਜੇ ਮਹਾਰਾਜੇ, ਰਾਜਾ ਪ੍ਰੀਸ਼ਤ, ਸੋ ਉਹਦੀ ਸਾਖੀ ਆਉਂਦੀ ਹਰਨਾਕਸ਼, ਜਿਹੜਾ ਕਹਿੰਦਾ ਸੀ ਮੈਂ ਹੀ ਰੱਬ ਹਾਂ, ਸੋ ਮੈਂ ਮਰਨਾ ਹੀ ਨਹੀਂ, ਜਿਹਨੇ ਭਗਵਾਨ ਦੇ ਕੋਲੋਂ ਤਪੱਸਿਆ ਕਰਕੇ 8 ਵਰਾਂ ਦੀ ਪ੍ਰਾਪਤੀ ਕੀਤੀ। ਆਪ ਜੀ ਨੂੰ ਸਾਖੀ ਪਤਾ ਹੀ ਹੈ, ਕੇਵਲ ਸੰਖੇਪ ਇਸ਼ਾਰਾ ਹੀ। ਸੋ ਦੇਖੋ ਉਹਦੇ ਭਰਾ ਨੂੰ ਹਰਨਕਸ਼ਪ ਨੂੰ, ਜਿਹੜਾ ਕਸ਼ਮੀਰ ਦੀ ਧਰਤੀ ਹੈ, ਉਹਨੂੰ ਲੈ ਕੇ ਸਮੁੰਦਰ ਦੇ ਵਿੱਚ ਚਲਾ ਗਿਆ ਸੀ। ਸਾਰੀ ਕਥਾ ਨਾਨਕ ਪ੍ਰਕਾਸ਼ ਵਿੱਚ ਆਪ ਜੀ ਨੇ ਸੁਣੀ ਹੋਵੇਗੀ ਸਵੇਰੇ ਸ਼ਾਮ ਨੂੰ। ਸੋ ਉਹ ਹਿਰਨਕਸ਼ਪ ਜਿਹੜਾ ਸੀ, ਉਹ ਕਸ਼ਮੀਰ ਦੀ ਧਰਤੀ ਉੱਪਰ ਉਹਨੇ ਰੂੜੀਆਂ ਦੇ ਵੱਡੇ ਵੱਡੇ ਢੇਰ ਲਾਤੇ ਸਨ। ਸੋ ਇੱਥੇ ਹਿੰਦੂ ਬਹੁਤ ਰਹਿੰਦੇ ਸਨ, ਤੇ ਦੇਵਤੇ ਕਹਿੰਦੇ ਆ ਕੇ ਦਰਸ਼ਨ ਦਿੰਦੇ ਹੁੰਦੇ ਸਨ, ਤੇ ਜਿੱਥੇ ਗੰਦਗੀ ਹੋਵੇ, ਬਦਬੋ ਹੋਵੇ, ਉੱਥੇ ਦੇਵਤਿਆਂ ਦੇ ਕੀ ਕੰਮ। ਉਹਨੇ ਢੇਰ ਲਾਤੇ ਤੇ ਇਹ ਧਰਤੀ ਨੂੰ ਲੈ ਕੇ ਸਮੁੰਦਰ ਦੇ ਵਿੱਚ ਚਲਾ ਗਿਆ ਸੀ। ਸੋ ਸਮੁੰਦਰ ਦੇ ਵਿੱਚ ਜਦੋਂ ਚਲਾ ਗਿਆ, ਉਦੋਂ ਵਿਸ਼ਨੂੰ ਭਗਵਾਨ ਨੇ ਬਰਾਹ ਦਾ ਅਵਤਾਰ ਧਾਰਨ ਕੀਤਾ, ਸੂਰ ਦਾ ਅਵਤਾਰ ਧਾਰਨ ਕੀਤਾ। ਦੇਖੋ ਪਰਮੇਸ਼ਰ ਦੀ ਖੇਡ, ਵਾਹਿਗੁਰੂ ਆਪਣੇ ਪਿਆਰਿਆਂ ਦੇ ਵਾਸਤੇ ਸੂਰ ਦਾ ਅਵਤਾਰ ਵੀ ਧਾਰਨ ਕੀਤਾ, ਨਿਖਿਤ ਜੂਨ ਦਾ। ਇਸ ਤਰੀਕੇ ਨਾਲ ਉਹਨੇ ਬਰਾਹ ਦਾ ਅਵਤਾਰ ਧਾਰਨ ਕੀਤਾ ਤੇ ਸਮੁੰਦਰ ਦੇ ਵਿੱਚ ਧਰਤੀ ਨੂੰ ਕੱਢ ਕੇ ਲਿਆਂਦਾ ਸੀ। ਨੱਕ ਉੱਪਰ ਰੱਖ ਕੇ ਮੱਛ ਕੱਚ ਹੋ ਬਰਾਹ, ਜਮਨਾ ਕੇ ਕੋਲ ਖੇਲ ਕਿਆ ਜਿਹਨੇ ਕਹਿੰਦੇ ਜੀ, ਉਹ ਸਵਈਆਂ ਚ ਆਉਂਦਾ ਬਰਾਹ ਅਵਤਾਰ। ਇਸ ਤਰੀਕੇ ਨਾਲ ਉਹਨੂੰ ਮਾਰਿਆ ਸੀ। ਜਦੋਂ ਹਿਰਨਕਸ਼ਪ ਦੀ ਮੌਤ ਹੋ ਗਈ, ਜਿਹੜਾ ਹਰਨਾਕਸ਼ ਸੀ ਉਹਨੂੰ ਪਤਾ ਲੱਗਾ ਮੇਰੇ ਭਰਾ ਨੂੰ ਮਾਰ ਦਿੱਤਾ ਵਿਸ਼ਨੂੰ ਭਗਵਾਨ ਨੇ, ਤੇ ਉਸ ਨੇ ਵਿਸ਼ਨੂੰ ਦੇ ਕੋਲੋਂ ਬਦਲਾ ਲੈਣ ਦੇ ਵਾਸਤੇ ਕਿ ਵਿਸ਼ਨੂੰ ਨੂੰ ਮੈਂ ਮਾਰਨਾ ਜਾਂ ਆਪਣਾ ਨਾਮ ਜਪਾਉਣਾ, ਤਪੱਸਿਆ ਕੀਤੀ। ਉਸ ਪਰਬਤ ਤੇ ਜਾ ਕਰਕੇ ਉਸਦੀ ਚੋਟੀ ਪਹਾੜ ਤੇ ਪੱਥਰ ਉੱਪਰ ਖੜ ਕੇ, ਦੋ ਗੁੱਠਿਆਂ ਦੇ ਉੱਪਰ ਖੜ ਕੇ, ਪੈਰ ਦੇ ਦੋ ਗੁੱਠਿਆਂ ਉੱਪਰ ਖੜ ਕੇ, ਬਾਹਾਂ ਸਿੱਧੀਆਂ ਨੂੰ ਸਿੱਧੀਆਂ ਉੱਪਰ ਕਰਕੇ, ਸਿਰ ਦੀਆਂ ਜੜਾਵਾਂ ਬਣਾ ਕੇ, ਜੱਟਾਂ ਬਣਾ ਕਰਕੇ ਉਹਨੇ ਭਾਰੀ ਤਪੱਸਿਆ ਕੀਤੀ। ਤਪੱਸਿਆ ਕਰਦਿਆਂ ਉਹਦਾ ਜਿਹੜਾ ਸਰੀਰ ਸੀ ਨਾ, ਉਹ ਸੁੱਕ ਗਿਆ। ਉਹਦੇ ਵਿੱਚੋਂ ਕਹਿੰਦੇ ਸਰ ਵੀ ਆਰ ਪਾਰ ਹੋ ਗਈ, ਬ੍ਰਹਮਾ ਪ੍ਰਗਟ ਹੋਇਆ, ਧਰਤੀ ਕੰਬ ਗਈ, ਇੰਦਰ ਦਾ ਸਿੰਘਾਸਨ ਡੋਲਿਆ। ਉਸ ਵਕਤ ਬ੍ਰਹਮਾ ਪ੍ਰਗਟ ਹੋਇਆ, ਆਪਣੇ ਕਰਮੰਡਲ ਦੇ ਵਿੱਚੋਂ ਜਲ ਦੇ ਉਹਦੇ ਉੱਪਰ ਛੱਟੇ ਮਾਰੇ। ਸੋ ਪੁੱਛਿਆ ਵਾਰ ਮੰਗ ਕੀ ਚਾਹੀਦਾ, ਉਸਨੇ 8 ਵਾਰ ਪ੍ਰਾਪਤ ਕੀਤੇ। ਜੇ ਮੈਂ ਮਰਾਂ ਨਾ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਬਿਮਾਰੀ ਦੇ ਨਾਲ ਮਰਾਂ, ਨਾ ਕਿਸੇ ਹਥਿਆਰ ਦੇ ਨਾਲ ਮਰਾਂ, ਨਾ ਮੈਂ ਦਿਨੇ ਮਰਾਂ, ਨਾ ਮੈਂ ਰਾਤ ਮਰਾਂ, ਇਸ ਤਰੀਕੇ ਨਾਲ ਇਹ ਬ੍ਰਹਿਮੰਡ ਦੇ ਵਿੱਚੋਂ ਵਿਧਾਤਾ ਦੀ ਬਣਾਈ ਹੋਈ ਕੋਈ ਵੀ ਚੀਜ਼ ਮੈਨੂੰ ਮਾਰ ਨਾ ਸਕੇ। ਜੇ ਮੈਂ ਮਰਾਂ ਹੀ ਨਾ, ਭਾਵ ਇਹ ਕਿ ਮੈਂ ਮਰਾਂ ਨਾ, ਤੇ ਉਹਨੇ 8 ਵਾਰ ਪ੍ਰਾਪਤ ਕੀਤੇ। ਤੇ ਦੁਨੀਆਂ ਦੇ ਵਿੱਚ ਉਸਨੇ 3 ਲੋਕਾਂ ਵਿੱਚ ਆਪਣਾ ਰਾਜ ਕੀਤਾ, ਸਵਰਗ ਲੋਕ ਵੀ ਜਿੱਤ ਲਿਆ, ਦੁਨੀਆਂ ਉੱਪਰ ਵੀ ਰਾਜ ਕੀਤਾ, ਧਰਤੀ ਦਾ ਵੀ, ਪਤਾਲ ਲੋਕ ਵੀ, ਤੇ ਸਾਰੀਆਂ ਥਾਵਾਂ ਤੇ ਆਪਣਾ ਨਾਮ ਜਪਾਉਣਾ ਸ਼ੁਰੂ ਕੀਤਾ। ਜਲੇ ਹਰਨਾਕ ਹਰਨਾਕਸ਼ੀ ਕਵੋ, ਹਰ ਪਾਸੇ ਹਰਨਾਕਸ਼ ਹੈ, ਰੱਬ ਨਹੀਂ ਹੈ। ਉਹਦੇ ਘਰੇ ਹੀ ਉਹਦਾ ਪੁੱਤਰ ਭਗਤ ਪ੍ਰਹਿਲਾਦ ਪੈਦਾ ਹੋਇਆ, ਪਰਮੇਸ਼ਰ ਦਾ ਉਹਨੇ ਨਾਮ ਜਪਣਾ ਸ਼ੁਰੂ ਕੀਤਾ। ਤੇ ਫਿਰ ਉਹ ਬਚ ਗਿਆ ਸੀ, ਨਹੀਂ ਬਚਿਆ, ਉਹ ਵੀ ਮਾਰ ਦਿੱਤਾ ਸੀ, ਨਰਸਿੰਘ ਅਵਤਾਰ ਹੋ ਗਏ। ਉਹਦੇ ਸਾਰੇ ਵਾਰ ਵੀ ਪਰਮੇਸ਼ਰ ਨੇ ਪੂਰੇ ਕੀਤੇ, ਨਾ ਦਿਨੇ ਮਾਰਿਆ, ਨਾ ਰਾਤ ਮਾਰਿਆ, ਸੰਧਿਆ ਦੇ ਸਮੇਂ ਮਾਰਿਆ, ਨਾ ਉਹ ਦਿਨ ਸੀ ਨਾ ਰਾਤ। ਸੋ ਨਾ ਹਥਿਆਰਾਂ ਨਾਲ, ਨਾ ਬਿਮਾਰੀ ਨਾਲ ਮਰਿਆ, ਨਹੁੰਆਂ ਦੇ ਨਾਲ ਉਸਨੂੰ ਪਾੜਤਾ। ਇਸ ਤਰੀਕੇ ਦੇ ਨਾਲ ਨਾ ਜ਼ਮੀਨ ਤੇ ਨਾ ਅਸਮਾਨ ਤੇ, ਪੱਤਾਂ ਦੇ ਉੱਪਰ ਰੱਖ ਕੇ ਉਸਨੂੰ ਮਾਰਿਆ ਸੀ, ਅੰਦਰ ਨਾ ਬਾਹਰ ਦਲੀਜਾਂ ਦੇ ਵਿੱਚ ਰੱਖਿਆ ਸੀ। ਇਸ ਪ੍ਰਕਾਰ ਉਸਨੂੰ ਵੀ ਨਹੀਂ ਬਚ। ਇਸ ਤਰੀਕੇ ਨਾਲ ਮੌਤ ਨੇ ਵੱਡੇ ਵੱਡੇ ਜਿਹੜੇ ਰਾਜੇ, ਜਿਹੜੇ ਕਹਿੰਦੇ ਸੀ ਮਰਨਾ ਹੀ ਨਹੀਂ, ਸੋ ਹਮੇਸ਼ਾ ਰਹਿਣਾ, ਵਰ ਵੀ ਪ੍ਰਾਪਤ ਕੀਤੇ ਭਗਤੀ ਕਰਕੇ, ਨਾ ਮਰ ਗਏ। ਪਰ ਉਹ ਮਰ ਕੇ ਚਲੇ ਗਏ, ਸਰੀਰ ਕਰਕੇ ਦੁਨੀਆਂ ਤੋਂ ਜਾਣਾ ਪੈ ਗਿਆ ਉਹਨਾਂ ਨੂੰ। ਇਸੇ ਤਰ੍ਹਾਂ ਇੱਕ ਹੋਰ ਹੋਇਆ, ਰਾਜਾ ਪ੍ਰੀਸ਼ਤ। ਸੋ ਪਾਂਡਵਾਂ ਦੀ ਕੁਲ ਦੇ ਵਿੱਚੋਂ ਅਰਜਨ ਦਾ ਪੁੱਤਰ ਅਭਿਮਨੂ ਦਾ ਪੁੱਤਰ ਰਾਜਾ ਪ੍ਰੀਸ਼ਤ, ਜਦੋਂ ਦੁਆਪਰ ਯੁੱਗ ਖਤਮ ਹੋ ਰਿਹਾ ਸੀ ਤੇ ਕਲਯੁੱਗ ਦਾ ਜਿਹੜਾ ਸਮਾਂ ਸੀ ਸ਼ੁਰੂ ਹੋ ਰਿਹਾ ਸੀ, ਹਾਲੇ ਕਲਯੁੱਗ ਇਹਦੇ ਸਾਹਮਣੇ ਗਿਆ। ਧਰਮੀ ਰਾਜਾ ਸੀ, ਧਰਮਾਤਮਾ ਸੀ, ਤੇ ਕਲਯੁੱਗ ਪੁੱਛਣ ਲੱਗਾ, ਰਾਜਨ ਤੇਰਾ ਜਿਹੜਾ ਰਾਜ ਹੈ, ਸੋ ਮੇਰੇ ਸਮੇਂ ਦੇ ਵਿੱਚ ਆ ਗਿਆ, ਵਾਪਸ ਜਿਹੜਾ ਉਹ ਖਤਮ ਹੋ ਚੱਲਿਆ, ਹੁਣ ਮੇਰਾ ਰਾਜ ਸ਼ੁਰੂ ਹੋ ਰਿਹਾ। ਕਲਯੁੱਗ ਨੇ ਕਿਹਾ, ਤੇ ਮੈਂ ਤੇਰੇ ਪਾਸ ਆਇਆ, ਤੂੰ ਧਰਮਾਤਮਾ ਹੈ, ਤੇ ਮੈਨੂੰ ਆਪਣੇ ਰਾਜ ਦੇ ਵਿੱਚ ਆਵੇਸ਼ ਕਰਨ ਦੀ ਆਗਿਆ ਦੇ, ਨਿਵਾਸ ਬਖਸ਼। ਕਹਿਣ ਲੱਗਾ ਤੇ ਮੈਨੂੰ ਥਾਂ ਦੇ। ਰਾਜਾ ਕਹਿਣ ਲੱਗਾ, ਤੇਰਾ ਥਾਂ ਜਿੱਥੇ ਜੂਆ ਖੇਡਿਆ ਜਾਵੇਗਾ ਉੱਥੇ ਹੋਵੇਗਾ, ਜਿੱਥੇ ਨਾਚ ਗਾਣਾ ਹੋਵੇਗਾ ਉੱਥੇ ਹੋਵੇਗਾ ਤੇਰਾ ਵਾਸਤਾ, ਜਿੱਥੇ ਸ਼ਰਾਬ ਪੀਤੀ ਜਾਵੇਗੀ ਉੱਥੇ ਤੇਰਾ ਵਾਸਤਾ ਹੋਵੇਗਾ, ਇਹੋ ਜਿਹੀਆਂ ਥਾਵਾਂ ਤੇ ਤੇਰਾ ਵਾਸਤਾ ਹੋਵੇਗਾ। ਕਹਿਣ ਲੱਗਾ, ਸਾਰੀਆਂ ਹੀ ਜਿਹੜੀਆਂ ਮਾੜੀਆਂ ਭੈੜੀਆਂ ਥਾਵਾਂ, ਉਹਨਾਂ ਥਾਵਾਂ ਤੇ ਮੈਨੂੰ ਤੂੰ ਵਾਸ ਬਖਸ਼, ਕੋਈ ਚੰਗੀ ਜਗ੍ਹਾ ਦੱਸ। ਕਹਿਣ ਲੱਗਾ, ਸੋਨੇ ਤੇ ਤੇਰਾ ਨਿਵਾਸ ਹੋਵੇਗਾ, ਜਿੱਥੇ ਸੋਨਾ ਹੋਵੇਗਾ। ਰਾਜੇ ਨੇ ਮੁਕਟ ਪਾਇਆ ਹੋਇਆ ਸੀ ਸੋਨੇ ਦਾ ਸਿਰ ਉੱਪਰ, ਉਸੇ ਵੇਲੇ ਮੱਖੀ ਬਣ ਕੇ ਉਹਦੇ ਸਿਰ ਤੇ ਬਹਿ ਗਿਆ, ਉਹਦੀ ਬੁੱਧੀ ਨੂੰ, ਉਹਦੀ ਮੱਤ ਨੂੰ ਮੰਦਾ ਕਰ ਦਿੱਤਾ, ਪ੍ਰਭਾਵ ਪਾ ਕੇ ਉਹਦੀ ਮੱਤ ਨੂੰ ਵਿਚਲਾ ਦਿੱਤਾ। ਸੋ ਜਿਹੜਾ ਰਾਜਾ ਧਰਮੀ ਸੀ, ਮਹਾਤਮਾਵਾਂ ਸਾਧੂਆਂ ਦਾ ਸਤਿਕਾਰ ਕਰਦਾ ਸੀ, ਸ਼ਿਕਾਰ ਨੂੰ ਚੜਿਆ, ਹਿਰਨ ਦਾ ਸ਼ਿਕਾਰ ਕਰਨ ਲੱਗਾ। ਉੱਥੇ ਵਿਭਾਨ ਵਰੀਕੀ ਬੈਠਾ ਹੋਇਆ ਸੀ, ਉਸ ਨੂੰ ਪੁੱਛਿਆ ਕਿ ਮੈਂ ਹਿਰਨ ਦਾ ਸ਼ਿਕਾਰ ਕਰਨਾ, ਇੱਧਰੋਂ ਹਿਰਨ ਗਿਆ ਦੱਸ ਕਿੱਧਰ ਨੂੰ ਗਿਆ, ਦੋ ਵਾਰੀ ਬੋਲਿਆ। ਉਹ ਵਿਭਾਨ ਵਰੀਕੀ ਸਮਾਧੀ ਚ ਬੈਠਾ ਹੋਇਆ ਸੀ, ਬੋਲਿਆ ਨਹੀਂ, ਨਾ ਬੋਲਿਆ। ਜਾਣ ਕੇ ਤੀਰ ਦੇ ਕਮਾਨ ਦੇ ਗੋਸ਼ੇ ਦੇ ਨਾਲ ਸੱਪ ਨੂੰ ਚੁੱਕ ਕਰਕੇ, ਮਰੇ ਹੋਏ ਸੱਪ ਨੂੰ ਉਹਦੇ ਗਲ ਵਿੱਚ ਪਾ ਦਿੱਤਾ। ਉਧਰੋਂ ਬ੍ਰਹਮ ਲੋਕ ਤੋਂ ਸਿੰਘੀ ਰਿਸ਼ੀ ਸੀ ਜਿਹੜਾ, ਉਹ ਵਰ ਲੈ ਕੇ ਆ ਰਿਹਾ ਸੀ ਕਿ ਮੈਂ ਜੋ ਵੀ ਬਚਨ ਕਰਾਂ ਪੂਰਾ ਹੋ ਜਾਵੇ, ਸਿੱਧ ਹੋਵੇ। ਆ ਕੇ ਵੇਖਿਆ ਮੇਰੇ ਪਿਤਾ ਦੇ ਗਲ ਦੇ ਵਿੱਚ ਕਿਸੇ ਰਾਜੇ ਨੇ, ਪ੍ਰੀਸ਼ਤ ਰਾਜੇ ਨੇ ਮਰਿਆ ਹੋਇਆ ਸੱਪ ਪਾ ਦਿੱਤਾ, ਤੇ ਬਚਨ ਕਰ ਦਿੱਤਾ ਕਿ 7 ਦਿਨਾਂ ਦੇ ਅੰਦਰ ਮੌਤ ਹੋ ਜਾਵੇ। 7 ਦਿਨਾਂ ਦੇ ਵਿੱਚ ਰਾਜਾ ਬਰੀਕ ਮਰ ਜਾਵੇਗਾ। ਭਾਣ ਬਰੀਕੀ ਨੂੰ ਪਤਾ ਲੱਗਾ ਤੇ ਮੇਰੇ ਪੁੱਤਰ ਸਰਿੰਗੀ ਨੇ ਤੋ ਰਾਜੇ ਨੂੰ ਸਾਫ ਦੇ ਦਿੱਤਾ। ਉਸ ਵਕਤ ਤੇ ਜਿਹੜੇ ਲੋਕ ਹੁੰਦੇ ਸਨ ਬੜੀ ਛੇਤੀ ਸ਼ਰਾਪ ਦੇ ਦਿੰਦੇ ਸੀ। ਇਸ ਤਰੀਕੇ ਦੇ ਨਾਲ ਉਹ ਪਾਂਡਵ ਰਿਸ਼ੀ ਰਾਜੇ ਨੂੰ ਕਹਿਣ ਲੱਗਾ ਕਿ ਤੇਰੀ ਇਹ ਰਾਜਨ ਇੱਕ ਹਫ਼ਤੇ ਦੇ ਵਿੱਚ 7 ਦਿਨਾਂ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ। ਰਾਜੇ ਨੂੰ ਫਿਕਰ ਪੈ ਗਿਆ। ਗੰਗਾ ਦੀਆਂ ਲਹਿਰਾਂ ਦੇ ਵਿੱਚ ਉਹਨੇ ਘਰ ਬਣਾਇਆ। ਸੋ ਪਿਤਾ ਦਾ ਇਸੇ ਤਰੀਕੇ ਨਾਲ ਮਹਾਂਭਾਰਤ ਦਾ ਉਸਨੇ ਪਾਠ ਰਖਾਇਆ। ਰਮਾਇਣ ਦਾ ਅਖੰਡ ਪਾਠ ਸ਼ੁਰੂ ਹੋ ਗਿਆ। ਸੋ ਸਾਰੇ ਵੇਦ ਪਾਠੀ ਬੁਲਾਏ ਗਏ। ਇਸੇ ਤਰੀਕੇ ਨਾਲ ਜੋ ਵੀ ਉਹਨੇ ਕਰਨਾ ਸੀ ਕੀਤਾ। ਸੱਚਕ ਨਾਗ ਉਹਦੀ ਡਿਊਟੀ ਲੱਗ ਗਈ ਮਾਰਨ ਦੇ ਵਾਸਤੇ। ਹੁਣ ਸ਼ਰਾਪ ਤਾਂ ਪਰਮੇਸ਼ਰ ਨੇ ਪੂਰਾ ਕਰਨਾ ਹੀ ਹੈ। ਕਿਸੇ ਨੇ ਜੇ ਦਿੱਤਾ, ਜੇ ਕਿਸੇ ਦੇ ਕੋਲ ਤਾਕਤ ਹੈ ਜ਼ਬਾਨ ਦੇ ਵਿੱਚ ਤਾਕਤ ਹੈ, ਜੇ ਕੋਈ ਕਰਦਾ ਬਚਨ ਤਾਂ ਉਹਦਾ ਵਾਹਿਗੁਰੂ ਨੇ ਪੂਰਾ ਕਰਨਾ ਹੀ ਹੈ ਕਮਾਈ ਵਾਲੇ ਦਾ। ਇਸ ਤਰੀਕੇ ਨਾਲ ਸੱਚਕ ਨਾਗ ਦੀ ਡਿਊਟੀ ਲੱਗੀ ਕਿ ਰਾਜੇ ਨੂੰ ਮਾਰਨਾ ਜਾ ਕੇ। ਇਧਰੋਂ ਮੰਤਰਾਂ ਦੇ ਜਾਪਾਂ ਦੇ ਨਾਲ ਜਿਹੜਾ ਬਾਸ਼ਕ ਨਾਗ ਸੀ ਇਹ ਉਹਦੇ ਬਚਾਅ ਦੇ ਵਾਸਤੇ ਤੁਰ ਪਿਆ ਕਿ ਜੇ ਇਹਨੇ ਮਾਰਤਾ ਸਾਡੀ ਲੰਮੀ ਹੈ। ਸੰਖੇਪ ਦੇ ਵਿੱਚ ਚੱਲਦੇ ਹਾਂ। ਸੋ ਜੇ ਇਹਨੇ ਮਾਰਤਾ ਮੈਂ ਉਹਨੂੰ ਬਚਾਵਾਂਗਾ। ਸੋ ਰਸਤੇ ਵਿੱਚ ਮਿਲਾਪ ਹੋਇਆ ਸੱਚਕ ਨਾਗ ਦੇ। ਇਸੇ ਤਰੀਕੇ ਨਾਲ ਉਹਦਾ ਧਨੰਤਰ ਵੈਦ ਦਾ ਸੋ ਦੱਸਿਆ ਕਿੰਨੀ ਕੁ ਤਾਕਤ ਹੈ। ਸਾਹਮਣੇ ਪਿੱਪਲ ਸੀ, ਉਹਦੇ ਉੱਪਰ ਇੱਕ ਲੱਕੜਹਾਰਾ ਸੀ। ਫੂਕ ਮਾਰ ਕੇ ਸੱਚਕ ਨਾਗ ਨੇ ਉਹਨੂੰ ਸਵਾਹ ਕਰ ਦਿੱਤਾ। ਧਨੰਤਰ ਵੈਦ ਨੂੰ ਕਹਿੰਦੇ ਤੇਰੇ ਚ ਕਿੰਨੀ ਹੈ। ਉਸਨੇ ਉਹਦੇ ਵੱਲ ਵੇਖਿਆ ਤੇ ਜਿਹੜਾ ਪਿੱਪਲ ਦਾ ਰੁੱਖ ਸੀ ਉਵੇਂ ਹਰਿਆ ਭਰਿਆ ਕਰਤਾ। ਉਸਨੇ ਸੋਚਿਆ ਇਹਨੇ ਤਾਂ ਬਚਾ ਲੈਣਾ ਉਹਨੂੰ, ਪਹਿਲਾਂ ਉਹਨੂੰ ਮਾਰਿਆ। ਉਸਨੇ ਪੁੱਛਿਆ ਤਾਕਤ ਕਿੰਨੀ ਤੇਰੇ ਚ, ਕਹਿੰਦਾ ਜਿੱਥੋਂ ਤੱਕ ਮੇਰੀ ਨਿਗਾਹ ਪਹੁੰਚਦੀ ਹੈ। ਇਸ ਤਰੀਕੇ ਨਾਲ ਖੁੰਡੀ ਬਣ ਕੇ ਰਸਤੇ ਚ ਪੈ ਗਿਆ। ਖੁੰਡੀ ਚੁੱਕੀ, ਗਰਦਨ ਤੇ ਖੁਰਕ ਹੋਈ, ਖੁੰਡੀ ਦੇ ਨਾਲ ਖੁਰਕਿਆ ਤੇ ਉਦੋਂ ਡੰਗ ਮਾਰਤਾ ਉਹਨੂੰ, ਉਹਦਾ ਕੰਮ ਤਮਾਮ ਕੀਤਾ। ਫਿਰ ਉੱਥੇ ਪੀਸ਼ ਮਹਿਲ, ਉਹਨੇ ਗੰਗਾ ਦੀਆਂ ਲਹਿਰਾਂ ਦੇ ਵਿੱਚ ਮਹਿਲ ਬਣਾਇਆ ਸੀ ਮੌਤ ਤੋਂ ਬਚਣ ਵਾਸਤੇ ਕਿ ਮੈਂ ਮਰਾਂ ਨਾ। ਉੱਧਰ ਭੋਗ ਪੈ ਰਿਹਾ ਸੀ, ਫੁੱਲਾਂ ਦੇ ਗੁਲਦਸਤੇ ਜਾ ਰਹੇ ਸਨ। ਸੋ ਰਾਜੇ ਨੂੰ ਫੁੱਲ ਦੀ ਖੁਸ਼ਬੋ ਲੈਣ ਦੀ ਆਦਤ ਸੀ। ਫੁੱਲਾਂ ਦੇ ਵਿੱਚ ਚੀੜੀ ਦਾ ਰੂਪ ਧਾਰ ਕੇ ਸੱਚਕ ਨਾਗ ਬਹਿ ਗਿਆ ਜਾ ਕੇ। ਉਹਦੇ ਜਦੋਂ ਫੁੱਲ ਉਹ ਸੁਗੰਧੀ ਲੈਣ ਲੱਗਾ ਉਦੋਂ ਉਹਨੇ ਉਹਦੇ ਸਵਾਲ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸੇ ਚੀਜ਼ ਨੂੰ ਸਹਿਜ ਕਿਰਤੀ ਦੇ ਸਲੋਕਾਂ ਦੇ ਵਿੱਚ ਅੰਕਿਤ ਕੀਤਾ ਹੈ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਬਹੁ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ ਹੈ। ਬਿਖਮ ਥਾਨ ਬਸੰਤ ਚਹਿ ਸਮਰੰਤ ਮਰਨੰ ਕਦੰਚ ਹੈ। ਬਹੁਤ ਆਗਿਆ ਭਗਵਾਨ ਪੁਰਖ ਹੈ ਨਾਨਕ ਚੇਤੀ ਸਾਸ ਕਰ। ਮਹਾਰੇ ਕਹਿੰਦੇ ਵੀ ਬਹੁ ਯਤਨ ਕਰਤਾ ਬਲਵੰਤਕਾਰੀ, ਪਲ ਵਾਲਾ ਰਾਜਾ ਸੀ, ਮੌਤ ਤੋਂ ਬਚਣ ਵਾਸਤੇ ਬਹੁਤ ਯਤਨ ਕੀਤੇ। ਸਾਰੇ ਪਾਸੇ ਸੂਰਮਿਆਂ ਦੇ ਪਹਿਰੇ ਲਾ ਦਿੱਤੇ ਗਏ, ਕੋਈ ਅੰਦਰ ਨਾ ਆ ਸਕੇ ਮਾਰਨ ਦੇ ਵਾਸਤੇ। ਇਸੇ ਤਰੀਕੇ ਨਾਲ ਬਿਖਮ ਥਾਨ ਬਸੰਤ ਉੱਚ ਹੈ। ਬਿਖਮ ਥਾਨ ਗੰਗਾ ਦੇ ਲਹਿਰਾਂ ਦੇ ਵਿੱਚ ਘਰ ਬਣਾਇਆ। ਉਸਨੇ ਸ਼ੀਸ਼ ਮਹਿਲ ਤਾਂ ਬਣਾਇਆ ਸੀ ਸ਼ੀਸ਼ੇ ਵਿੱਚ ਆਉਂਦੀ ਹੋਈ ਕੋਈ ਵੀ ਚੀਜ਼ ਦਿਸੇ ਬਾਹਰੋਂ, ਕਿਹੜੀ ਵੀ ਦਿਸੇ ਬਾਹਰੋਂ। ਇਸ ਤਰੀਕੇ ਨਾਲ ਬਸੰਤ ਉੱਚ ਹੈ, ਉੱਚੇ ਮੰਦਰਾਂ ਦੇ ਵਿੱਚ ਰਹਿੰਦਾ ਸੀ। ਉਹ ਸੋਚਦਾ ਸੀ, ਯਾਦ ਨਹੀਂ ਸੀ ਕਰਦਾ ਕਿ ਮੈਂ ਕਦੀ ਮਰਨਾ, ਹੁਣ ਨਹੀਂ ਮਰਨਾ, ਬਚ ਜਾਵਾਂਗਾ। ਸ਼ਹਿਰ ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਫਰਮਾਇਆ, ਬਹੁਤ ਆ ਗਿਆ ਭਗਵਾਨ ਪੁਰਖ ਹੈ। ਜਦੋਂ ਉਹਦਾ ਸਮਾਂ ਆਇਆ, ਉਹਦੀ ਮੌਤ ਨੇੜੇ ਪੁੱਜੀ, ਭਗਵਾਨ ਦੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਆਗਿਆ ਹੋਈ, ਚੀੜੀ ਬਣ ਕੇ ਉਹ ਤੱਛਕ ਨਾਗ ਫੁੱਲਾਂ ਚ ਬਹਿ ਕੇ ਉਹਦੇ ਮਹਿਲ ਦੇ ਵਿੱਚ ਚਲਾ ਗਿਆ। ਕੀਤੀ ਸਾਸ ਅਕਰਕ ਤੇ ਚੀੜੀ ਨੇ ਬਣ ਕੇ ਉਹਦੇ ਸਾਸ ਸਵਾਸ ਦੇ ਖਿੱਚ ਲਏ, ਉਹਦੀ ਮੌਤ ਹੋ ਗਈ। ਇਸ ਪ੍ਰਕਾਰ ਜਦੋਂ ਮੌਤ ਆਈ ਹੋਵੇ ਉਦੋਂ ਕੀੜੀ ਵੀ ਮਾਰ ਦਿੰਦੀ ਹੈ, ਕੀੜੀ ਤੋਂ ਵੀ ਕੋਈ ਬਚਾ ਨਹੀਂ ਸਕਦਾ। ਜੇ ਪਰਮੇਸ਼ਰ ਹੱਥ ਦੇ ਕੇ ਰੱਖੇ ਤੇ ਉਦੋਂ ਕੋਈ ਵੀ ਨਹੀਂ ਮਾਰ। ਇਸ ਤਰੀਕੇ ਨਾਲ ਉਹਦੀ ਜਿਹੜੀ ਮੌਤ ਸੀ ਹੋ ਗਈ। ਫਿਰ ਸੰਸਾਰ ਦੇ ਵਿੱਚ ਤਿੰਨ ਪ੍ਰਕਾਰ ਦੇ ਤਿੰਨ ਜੀਵ ਦੇ ਮਿੱਤਰ ਮੰਨੇ ਗਏ ਨੇ। ਇੱਕ ਧਨ ਨੂੰ ਮੰਨਿਆ, ਇੱਕ ਕਹਿੰਦੇ ਨੇ ਸੰਬੰਧੀ ਨੇ ਮਿੱਤਰ, ਇੱਕ ਕਰਮ ਨੇ। ਜਿੰਨਾ ਚਿਰ ਤੱਕ ਆਪਣਾ ਸਰੀਰ ਚੱਲਦਾ ਉਹਨਾਂ ਚਿਰ ਤੱਕ ਇਹ ਜਿਹੜੀ ਮਾਇਆ ਧਨ ਹੈ ਆਪਣਾ ਦੋਸਤ ਮਿੱਤਰ ਹੈ। ਜਦੋਂ ਸਰੀਰ ਚੱਲਣੋਂ ਹਟ ਜਾਂਦਾ, ਸਰੀਰ ਕੰਮ ਨਹੀਂ ਕਰਦਾ, ਉਦੋਂ ਧਨ ਵੀ ਸਾਥ ਛੱਡ ਦਿੰਦਾ। ਸੋ ਇੱਕ ਲੜਕੀ, ਜਵਾਨ ਲੜਕੀ ਬਿਮਾਰ ਹੋ ਗਈ। ਉਸਨੂੰ ਪਤਾ ਲੱਗਿਆ, ਮਹਿਸੂਸ ਹੋਇਆ ਤੇ ਮੈਂ ਹੁਣ ਸੰਸਾਰ ਤੋਂ ਚਲੀ ਜਾਵਾਂਗੀ, ਨਹੀਂ ਰਵਾਂਗੀ। ਸੋ ਆਪਣੇ ਪਿਤਾ ਨੂੰ ਕਹਿਣ ਲੱਗੀ, ਮੇਰੇ ਨਿਮਿਤ ਮੇਰੇ ਵਾਸਤੇ ਕੁਝ ਪੁੰਨ ਦਾਨ ਕਰ ਦੇ, ਕਿਉਂਕਿ ਕੀਤਾ ਹੋਇਆ ਪੁੰਨ ਦਾਨ ਹੀ ਪਰਲੋਕ ਦੇ ਵਿੱਚ ਕੰਮ ਆਉਂਦਾ, ਇੱਥੇ ਨੇਕੀ ਪਰਉਪਕਾਰ ਅਗਾਂਹ ਕੰਮ ਆਉਂਦੀ ਹੈ। ਸੋ ਕਹਿਣ ਲੱਗੀ, ਮੇਰੇ ਵਾਸਤੇ ਪਰਉਪਕਾਰ ਪੁੰਨ ਦਾਨ ਕਰ ਦੇ। ਉਹ ਕਹਿਣ ਲੱਗਾ, ਨਹੀਂ ਤੈਨੂੰ ਕੁਝ ਨੀ ਹੁੰਦਾ, ਤੂੰ ਬਚ ਜਾਵੇਂ, ਪੁੰਨ ਦਾਨ ਨਹੀਂ। ਸੋ ਲੜਕੀ ਦੀ ਹਾਲਤ ਕੁਝ ਹੀ ਦਿਨਾਂ ਦੇ ਵਿੱਚ ਵਿਗੜ ਗਈ, ਮੰਜੀ ਤੇ ਲੰਮੇ ਪੈ ਗਈ, ਬੋਲਣੋਂ ਹਟ ਗਈ। ਉਸਨੇ ਗਹਿਣੇ ਪਾਏ ਹੋਏ ਸਨ। ਸੋ ਰਿਸ਼ਤੇਦਾਰ ਪਿੰਡ ਦੇ ਲੋਕ ਪਤਾ ਲੈਣ ਵਾਸਤੇ ਆਉਂਦੇ ਨੇ, ਇਸ਼ਾਰਾ ਕਰਕੇ ਕਹਿੰਦੀ ਹੈ ਕਿ ਜਿਹੜੇ ਮੈਂ ਗਹਿਣੇ ਪਾਏ ਹੋਏ ਨੇ, ਆਪਣੇ ਕੋਲੋਂ ਜੇ ਕੁਝ ਦਾਨ ਨਹੀਂ ਕਰ ਸਕਦਾ, ਮੇਰੇ ਗਹਿਣੇ ਲਾ ਕੇ ਗਰੀਬਾਂ ਵਿੱਚ ਵੰਡ ਦੇ, ਦਾਨ ਕਰ ਦੇ। ਉਹ ਪਿਤਾ ਗੱਲ ਦਾ ਸਾਰੀ ਸਮਝ ਰਿਹਾ ਹੈ ਤੇ ਕਹਿ ਕੀ ਰਹੀ ਹੈ, ਪਰ ਦਾਨ ਨਹੀਂ ਕਰਨਾ ਚਾਹੁੰਦਾ। ਇਸ ਤਰੀਕੇ ਨਾਲ ਉਹਦੀ ਮੌਤ ਹੋ ਗਈ ਕੁਝ ਹੀ ਦਿਨਾਂ ਦੇ ਵਿੱਚ। ਸੋ ਧਨ ਸੀ ਜਿਹੜਾ ਉਹਦੇ ਸਰੀਰ ਦੇ ਨਾਲ, ਜਿੰਨਾ ਚਿਰ ਤੱਕ ਉਹਦਾ ਸਰੀਰ ਚੱਲਦਾ ਉਹਨਾਂ ਚਿਰ ਤੱਕ ਸਾਥ ਦਿੱਤਾ। ਸੋ ਜਦੋਂ ਸਰੀਰ ਉਹਦਾ ਚੱਲਣੋਂ ਹਟ ਗਿਆ, ਧਨ ਨੇ ਵੀ ਸਾਥ ਨਹੀਂ ਦਿੱਤਾ। ਭਾਵੇਂ ਉਹਦੇ ਗਹਿਣੇ ਪਾਏ ਹੋਏ ਸਨ, ਪਰ ਉਹਦੇ ਸਾਥ ਉਹ ਗਹਿਣੇ ਛੱਡ ਚੁੱਕੇ ਸਨ, ਸਾਥ ਨਹੀਂ ਸਨ ਦੇ ਰਹੇ। ਸਰੀਰ ਜੇ ਹੁੰਦਾ ਤੇ ਉਹ ਆਪਣੇ ਧਨ ਦਾ ਦਾਨ ਕਰ ਸਕਦੀ। ਇਸ ਕਰਕੇ ਇਹ ਜੀਵ ਦੇ ਜਿਹੜਾ ਧਨ ਹੈ, ਜਿੰਨਾ ਚਿਰ ਤੱਕ ਸਰੀਰ ਚੱਲਦਾ ਉਹਨਾਂ ਚਿਰ ਤੱਕ ਇਹ ਮਿੱਤਰ ਹੈ, ਉਦੋਂ ਬਾਅਦ ਨਹੀਂ। ਸੰਬੰਧੀ ਜਿਹੜੇ ਹਨ, ਰਿਸ਼ਤੇਦਾਰ, ਮਿੱਤਰ, ਦੋਸਤ, ਇਹ ਉਹਨਾਂ ਚਿਰ ਹਨ ਜਿੰਨਾ ਚਿਰ ਤੱਕ ਇਹ ਆਪਣਾ ਸਰੀਰ ਹੈ। ਸੰਸਾਰ ਦੇ ਵਿੱਚ ਸਰੀਰ ਹੈ, ਸਰੀਰ ਦੇ ਨਾਲ ਹੀ ਸਾਰਿਆਂ ਦੇ ਨਾਲ ਤੋਂ ਸੰਬੰਧ ਬਣੇ ਹੋਏ ਨੇ। ਜਦੋਂ ਸਰੀਰ ਨਾਸ਼ ਹੋ ਗਿਆ, ਸਰੀਰ ਨੂੰ ਚਿਖਾ ਤੇ ਪਾਤਾ ਸਾੜ ਦਿੱਤਾ ਗਿਆ, ਉਦੋਂ ਬਾਅਦ ਸਾਰਿਆਂ ਦੇ ਨਾਲੋਂ ਨਾਤਾ ਤੋੜ ਲੈਂਦੇ ਨੇ। ਜਿਹੜਾ ਮਰ ਗਿਆ ਉਹਦੇ ਨਾਲੋਂ ਪਰਿਵਾਰ ਵਾਲੇ ਜਿਹੜੇ ਨੇ ਉਹ ਨਾਤਾ ਤੋੜ ਦਿੰਦੇ ਤੇ ਫਿਰ ਕਹਿੰਦੇ ਨੇ, ਕੀ ਕਹਿੰਦੇ ਨੇ, ਜਿੱਤਰ ਆਇਆ ਤੱਤਰ ਗੱਚੀ, ਜਿੱਧਰੋਂ ਆਇਆ ਉੱਧਰ ਚਲਾ ਗਿਆ, ਹੁਣ ਸਾਡੇ ਕੋਲ ਵਾਪਸ ਨਾ ਆਇਆ। ਇੱਕ ਦੋ ਵਾਰੀ ਦਿਖਾਰੀ ਦੇ ਦੇਵੇ, ਸਾਹਮਣੇ ਆ ਜਾਵੇ ਤਾਂ ਫਿਰ ਘਬਰਾ ਜਾਂਦੇ, ਡਰ ਜਾਂਦੇ, ਕਹਿੰਦੇ ਪ੍ਰੇਤ ਬਣ ਕੇ ਸਾਨੂੰ ਵਿਖਾਈ ਦਿੰਦਾ। ਡਰਦੇ ਉਸ ਬੰਦਾ ਜਿਹੜਾ ਘਰ ਦੇ ਵਿੱਚ ਰਹਿੰਦਾ ਤੇ ਹੁਣ ਉਹਦੇ ਕੋਲ ਜਾਂਦਾ। ਇਸ ਪ੍ਰਕਾਰ ਸਰੀਰ ਕਰਕੇ ਜਿੰਨਾ ਚਿਰ ਤੱਕ ਸਰੀਰ ਹੈ, ਉਹਨਾਂ ਚਿਰ ਤੱਕ ਪਰਿਵਾਰ ਦੇ ਨਾਲ, ਸੰਬੰਧੀਆਂ, ਰਿਸ਼ਤੇਦਾਰਾਂ, ਮਿੱਤਰਾਂ, ਦੋਸਤਾਂ ਦੇ ਨਾਲ ਉਹਨਾਂ ਚਿਰ ਹੀ ਹੈ। ਤੇ ਜਦੋਂ ਸਰੀਰ ਨਾਸ ਹੋ ਜਾਵੇ, ਤੀਜੇ ਮਿੱਤਰ ਨੇ ਕਰਮ, ਉਹ ਸਾਥ ਦਿੰਦੇ ਆ ਸਰੀਰ ਤੋਂ ਬਾਅਦ। ਕਰਮ ਅਜਿਹੇ ਜੇ ਬੰਦਾ ਕਰਦਾ, ਮਾੜੇ ਕਰੇ ਭਾਵੇਂ ਚੰਗੇ ਕਰੇ, ਇਹ ਨਹੀਂ ਸਾਥ ਛੱਡਦੇ। ਚੰਗੇ ਕਰਮਾਂ ਦਾ ਵੀ ਫਲ ਅਗਾਂਹ ਜਾ ਕੇ, ਮਾੜੇ ਕਰਮਾਂ ਦਾ ਵੀ ਫਲ ਅਗਾਂਹ ਜਾ ਕੇ ਮਿਲਦਾ। ਅਹਿਕਰ ਕਰੇ ਸੋ ਅਹਿਕਰ ਪਾਏ, ਜਿਹੜਾ ਕੋਈ ਜਿਹੋ ਜਿਹੇ ਕਰਮ ਕਰਦਾ ਉਹਨੂੰ ਉਹੋ ਜਿਹੇ ਲਾਭ ਅਗਾਂਹ ਜਾ ਕੇ ਜ਼ਰੂਰ ਪ੍ਰਾਪਤ ਹੁੰਦਾ। ਇਸ ਤਰੀਕੇ ਨਾਲ ਚੰਗੇ ਕਰਦਾ ਤੇ ਚੰਗਾ ਫਲ ਪ੍ਰਾਪਤ ਹੁੰਦਾ, ਮਾੜੇ ਕਰਦਾ ਤੇ ਫਿਰ ਉਸ ਤਰ੍ਹਾਂ ਦੀਆਂ ਚੂਨਾਂ ਟੇਢੀਆਂ ਜਾਂ ਸਜਾਵਾਂ ਅਗਾਂਹ ਜਾ ਕੇ ਪ੍ਰਾਪਤ ਹੁੰਦੀਆਂ। ਇਹ ਪੱਕੀ ਗੱਲ ਹੈ, ਇਹ ਨਹੀਂ ਕਈ ਹੁਣ ਕਹਿੰਦੇ ਆ ਵੀ ਤਾਂ ਕੋਈ ਦਮਦੂਤ ਨਹੀਂ ਹੈਗੇ, ਕੋਈ ਜਾਂ ਨਰਕ ਸਵਰਗ ਨਹੀਂ ਹੈ। ਜਿਹੜੀ ਚੀਜ਼ ਆਪਾਂ ਵੇਖੀ ਨਹੀਂ ਜਾਂ ਆਪਾਂ ਨੂੰ ਦਿਸਦੀ ਨਹੀਂ ਇਹਨਾਂ ਨੇਤਰਾਂ ਦੇ ਨਾਲ, ਇਹਦਾ ਮਤਲਬ ਇਹ ਨਹੀਂ ਵੀ ਉਹ ਹੈ ਹੀ ਨਹੀਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਵੇਂ ਤਾਂ ਨਹੀਂ ਲਿਖਤਾ। ਇਸ ਪ੍ਰਕਾਰ ਧਰਮਰਾਏ ਨੂੰ ਹੁਕਮ ਹੈ, ਮੈਂ ਸੱਚਾ ਧਰਮ ਵਿਚਾਰ, ਧਰਮਰਾਜਾ ਹੈ ਤਾਂ ਹੀ ਮਹਾਰਾਜ ਕਹਿੰਦੇ ਵੀ ਉਹਨੂੰ ਇਹ ਹੁਕਮ ਹੈ ਕਿ ਸੱਚਾ ਧਰਮ ਨਿਆਂ ਤੂੰ ਲੋਕਾਂ ਦੇ ਨਾਲ ਜਿਹੜੇ ਸੰਸਾਰ ਚ ਆਉਣੇ ਨੇ ਉਹਨਾਂ ਦੇ ਨਾਲ ਕਰਨਾ ਹੈ। ਦੂਜੇ ਪਾਏ ਦੁਸ਼ਟ ਆਤਮਾ, ਉਹ ਤੇਰੀ ਸਰਕਾਰ। ਇਹ ਸਾਰੇ ਬਚਨ ਜਿਤਨੇ ਨਰਕ ਦੇ ਮਨਮੁਖ ਭੋਗੇ, ਜਿੰਨੇ ਨਰਕ ਨੇ ਮਨਮੁਖ ਭੋਗਦਾ। ਇਸ ਪ੍ਰਕਾਰ ਉਮਰ ਤਾਂ ਉਹ ਹੀ ਲੇਖੇ ਦੇ ਵਿੱਚ ਜਿਹੜੀ ਪਰਮੇਸ਼ਰ ਦੀ ਯਾਦ ਵਿੱਚ ਗੁਜ਼ਰਦੀ ਹੈ, ਜਿਹੜੀ ਸਿਮਰਨ ਕਰਦਿਆਂ ਭਜਨ ਬੰਦਗੀ ਕਰਦਿਆਂ ਉਹ ਲੇਖੇ ਦੇ ਵਿੱਚ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਪਿੰਡ ਦੇ ਵਿੱਚ ਗਏ। ਜਦੋਂ ਗਏ ਮਹਾਰਾਜ ਨੇ ਉਹ ਪਿੰਡ ਦੀਆਂ ਮੜੀਆਂ ਦੇਖੀਆਂ, ਕਿਸੇ ਉਮਰ 6 ਮਹੀਨੇ ਉਮਰ ਲਿਖੀ ਸੀ, ਕਿਸੇ ਉੱਪਰ 2 ਸਾਲ, ਕਿਸੇ ਦੇ ਉੱਪਰ ਸਾਲ, ਕਿਸੇ ਦੇ 5 ਸਾਲ, ਇੰਨੀ ਜ਼ਿਆਦਾ ਨਹੀਂ। ਗਰੀਬ ਨਵਾਜ ਜੀ ਪਿੰਡ ਦੇ ਵਿੱਚ ਗਏ, ਪੁੱਛਿਆ ਕਿ ਤੁਹਾਡੇ ਪਿੰਡ ਦੇ ਵਿੱਚ ਸੋ ਛੋਟੀ ਉਮਰ ਦੇ ਲੋਕ ਮਰ ਜਾਂਦੇ ਜਾਂ ਕੋਈ ਜਵਾਨ ਬਜ਼ੁਰਗ ਨਹੀਂ ਹੈ, ਦੇ ਸਿੱਧ ਤਾਂ ਹਨ ਪਰ ਕਬਰਾਂ ਉੱਪਰ ਥੋੜੀ ਉਮਰ ਲਿਖੀ, ਕੀ ਕਾਰਨ ਹੈ? ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਹ ਜਿਹੜੀ ਉਮਰ ਲਿਖੀ ਹੈ ਕਬਰਾਂ ਦੇ ਉੱਪਰ, ਇਹ ਉਹੀ ਉਮਰ ਲਿਖੀ ਹੈ ਜਿਹੜੀ ਸਿਮਰਨ ਭਜਨ ਕਰਕੇ ਬਤੀਤ ਹੋਈ, ਅਸੀਂ ਉਹਨੂੰ ਹੀ ਮੰਨਦੇ ਹਾਂ। ਜਿਹੜੀ ਉਮਰ ਭਜਨ ਬੰਦਗੀ ਕਰਦਿਆਂ, ਕਥਾ ਕੀਰਤਨ ਸੁਣਦਿਆਂ, ਸੇਵਾ ਕਰਦਿਆਂ ਬਤੀਤ ਹੁੰਦੀ ਹੈ, ਅਸੀਂ ਸਮਝਦੇ ਹਾਂ ਓਨੀ ਉਮਰ ਹੈ। ਬਾਕੀ ਜਿਹੜੀ ਉਮਰ ਬਾਹਰ ਕੰਮ ਧੰਦੇ ਕਰਦਿਆਂ ਬਤੀਤ ਹੁੰਦੀ ਹੈ, ਉਹਨੂੰ ਅਸੀਂ ਨਹੀਂ ਮੰਨਦੇ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਪਰਮੇਸ਼ਰ ਦੇ ਵੱਲੋਂ ਸੱਦੇ ਪੈ ਰਹੇ ਨੇ, ਚਲੇ ਜਾਣਾ ਹੈ। ਆਓ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਬਖਸ਼ਾਂ ਕਰਦੇ ਆ, ਸੋ ਵਿਚਾਰ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਬਸੰਤ ਮਹੱਲਾ ਚੌਥਾ।
ਬਸੰਤ ਰਾਗ ਦਾ ਨਾਮ ਹੈ। ਬਸੰਤ ਰੁੱਤ ਵਿੱਚ ਜਿਹੜਾ ਗਾਇਆ ਜਾਣ ਵਾਲਾ, ਜਿਹੜੀ ਹੁਣ ਸ਼ੁਰੂ ਹੋਣ ਵਾਲੀ ਸ਼ਾਇਦ ਮਹੱਲਾ ਚੌਥਾ, ਸੋਟੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰਦੇ ਹਨ।
ਰਹਿਣ ਦਿਨਸ ਦੋਇ ਸੱਦੇ ਪਏ।
ਰਹਿਣ ਦਿਨਸ ਰਾਤ ਤੇ ਦਿਨ ਦੋਵੇਂ ਸੱਦੇ, ਸੱਦੇ ਦਾ ਭਾਵ ਬੁਲਾਵੇ, ਆਵਾਜ਼ਾਂ ਪੈ ਰਹੀਆਂ, ਸੱਦਾ ਪੈ ਰਿਹਾ, ਆਵਾਜ਼ ਬੁਲਾਵਾ ਆ ਰਿਹਾ ਹੈ। ਰਾਤ ਤੇ ਦਿਨ, ਦਿਨ ਰਾਤ ਕਰਕੇ ਉਮਰ ਪ੍ਰਤੀਤ ਹੁੰਦੀ ਹੈ। ਦਿਨਸ ਰਾਤ ਦੋਇ ਦਾਈ ਦਾਇਆ, ਇਸ ਤਰੀਕੇ ਨਾਲ ਖਿਲੇ ਸਗੋ ਜਗਤ, ਸਾਰਾ ਜਗਤ ਦੇ ਵਿੱਚ ਖੇਡ ਰਿਹਾ, ਉਲਝਾਇਆ ਹੋਇਆ। ਇਹੀ ਸੱਦੇ ਪੈ ਰਹੇ ਨੇ, ਰਾਤ ਦੇ ਦਿਨ ਸੱਦੇ ਬਣ ਗਏ ਨੇ। ਰਾਤ ਉਮਰ ਬਤੀਤ ਹੋਈ ਹੈ, ਇੱਕ ਰਾਤ ਬਤੀਤ ਹੋਈ ਹੈ, ਇੱਕ ਰਾਤ ਘੱਟ ਗਈ ਉਮਰ ਦੇ ਵਿੱਚ, ਸੱਦਾ ਪੈ ਗਿਆ ਇੱਕ ਰਾਤ। ਦਿਨ ਬਤੀਤ ਹੋਇਆ, ਦਿਨ ਘੱਟ ਗਿਆ ਹੈ। ਇਸ ਤਰੀਕੇ ਨਾਲ ਭਾਈ ਬੁਲਾਵੇ ਪੈ ਰਹੇ ਹਨ।
ਮਨ ਹਰ ਸਿਮਰੋ ਅੰਤ ਸਦਾ ਰੱਖ ਲਏ।
ਇਸ ਕਰਕੇ ਭਾਈ ਸੱਦੇ ਪੈ ਰਹੇ ਨੇ। ਕਈ ਤਾਂ ਇਹ ਵੀ ਕਹਿੰਦੇ ਜਦੋਂ ਚਿੱਟੀ ਦਾੜੀ ਤੋਂ ਕਾਲੀ ਦਾੜੀ ਤੋਂ ਧੌਲੇ ਆਉਣੇ ਸ਼ੁਰੂ ਹੋ ਜਾਣ, ਇੱਕ ਤਾਂ ਆਵੇ ਸਮਝ ਲਓ ਧਰਮ ਰਾਜ ਦੀ ਚਿੱਠੀ ਆ ਗਈ ਹੈ ਜਾਂ ਪ੍ਰਲੋਕ ਦੇ ਵੱਲੋਂ ਚਿੱਠੀ ਆ ਗਈ। ਇਸ ਕਰਕੇ ਤਿਆਰ ਹੋ ਜਾਵੋ ਭਾਈ, ਜਾਣਾ ਹੈ ਆਪਾਂ ਸਿੱਧੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਮਨ ਹਰ ਸਿਮਰੋ, ਮਨ ਕਰਕੇ ਪਰਮੇਸ਼ਵਰ ਦਾ ਸਿਮਰਨ ਕਰੋ, ਜਾਂ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਇਹ ਮਨਾ ਵਾਹਿਗੁਰੂ ਦਾ ਪਰਮੇਸ਼ਵਰ ਕਰ, ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰ, ਚੇਤੇ ਵਿੱਚ ਰੱਖ, ਅੰਤ ਸਦਾ ਰੱਖ ਲਏ। ਅੰਤ ਦੇ ਸਮੇਂ ਜਿਹੜਾ ਤੇਰੀ ਸਦਿਆ ਸਦਾ ਹੀ ਰੱਖਿਆ ਕਰੇਗਾ, ਜਾਂ ਅੰਤ ਸਦਾ ਰੱਖ ਲਏ। ਅੰਤ ਨੂੰ ਜਦੋਂ ਅੰਤ ਆਉਂਦਾ ਹੈ, ਜਿਨ੍ਹਾਂ ਨੇ ਯਾਦ ਕੀਤਾ ਪਰਮੇਸ਼ਰ ਜੀ ਨੂੰ, ਅਕਾਲ ਪੁਰਖ ਨੂੰ ਯਾਦ ਕੀਤਾ, ਸਦਾ ਉਹਨਾਂ ਦੀ ਰੱਖਿਆ ਕੀਤੀ ਹੈ।
ਹਰ ਹਰ ਚੇਤ ਸਦਾ ਮਨ ਮੇਰੇ।
ਇਹ ਮੇਰੇ ਮਨਾ ਸਦਾ ਹੀ ਵਾਹਿਗੁਰੂ ਵਾਹਿਗੁਰੂ ਚੇਤੇ ਕਰਿਆ ਕਰ।
ਸਾਵੇ ਹਾਲ ਸਦੂਖ ਭੰਜ ਪ੍ਰਭ ਪਾਇਆ, ਗੁਰਮਤ ਗਾਵੋ ਗੁਣ ਪ੍ਰਭ ਕੇਰੇ।
ਗੁਰੂ ਦੀ ਮਤ ਲੈ ਕੇ ਗੁਣ ਗਾਈ ਉਵੇਂ ਨਾ ਗਾਈ, ਮਤਲਬ ਇਹਦਾ ਕੀ ਹੈ, ਅੰਮ੍ਰਿਤ ਛਕ ਕੇ ਗੁਰੂ ਧਾਰਨ ਕਰਕੇ ਉਹਦੇ ਗੁਣ ਗਾਈ, ਇਹਦਾ ਲਾਭ ਵੱਖਰਾ। ਇਸ ਤਰੀਕੇ ਨਾਲ ਗੁਣ ਪ੍ਰਭ ਕੇਰੇ, ਪਰਮੇਸ਼ਰ ਦੇ ਗੁਣਾਂ ਨੂੰ ਗਾਈ, ਸੁਖੀ ਹੋਵੇਗਾ ਫਿਰ। ਸਭ ਆਲਸ ਦੁੱਖ ਭੰਜ ਪ੍ਰਭ ਪਾਇਆ, ਪ੍ਰਲੋਕ ਦੇ ਵਿੱਚ ਰੱਖਿਆ ਹੋਣੀ ਹੋਣੀ ਹੈ, ਇਹ ਲਾਭ ਵੱਖਰੇ ਨੇ। ਆਲਸ ਜਿਹੜਾ ਤੇਰਾ ਦਲਿੱਦਰ ਹੈ ਇਹ ਦੂਰ ਹੋ ਜਾਵੇਗਾ, ਦੁੱਖ ਜਿਹੜਾ ਹੈ ਉਹ ਦੂਰ ਹੋ ਜਾਵੇਗਾ, ਪ੍ਰਭੂ ਪਾਇਆ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ।
ਰਹਾਉ
ਦੇ ਕੇ ਫਰਮਾਉਂਦੇ ਨੇ
ਮਨਮੁਖ ਫਿਰ ਫਿਰ ਹਉਮੈ ਮੋਏ।
ਤੇ ਮਨਮੁਖ ਜਿਹੜੇ ਆਪਣੇ ਮਨ ਨੂੰ ਮੋਖੀ ਰੱਖਣ ਵਾਲੇ ਨੇ, ਮਨ ਦੇ ਮਗਰ ਹੀ ਲੱਗਣ ਵਾਲੇ ਨੇ, ਪੁਨਾ ਪੁਨਾ ਫਿਰ ਫਿਰ ਵਾਰ ਵਾਰ ਕਰਕੇ ਹਉਮੈ ਦੇ ਕਰਕੇ ਉਹ ਮਰਦੇ ਰਹਿੰਦੇ ਹਨ।
ਕਾਲ ਦੈਂਤ ਸੰਘਾਰੇ ਜਮ ਪੁਰ ਗਏ।
ਕਾਲ ਰੂਪੀ ਦੈਂਤ ਨੇ, ਮੌਤ ਰੂਪੀ ਦੈਂਤ ਨੇ ਸੰਘਾਰੇ, ਉਹਨਾਂ ਨੂੰ ਮਾਰ ਦਿੱਤਾ ਮਨਮੁਖ ਲੋਕਾਂ ਨੂੰ, ਜਮਾਂ ਦੀ ਪੁਰੀ ਦੇ ਵਿੱਚ ਉਹ ਜਮ ਚਲੇ ਗਏ ਹਨ।
ਗੁਰਮੁਖ ਹਰ 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 ਲਿਵ ਲਾਗੇ।
ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਆਪਣਾ ਮੁਖ ਗੁਰੂ ਦੇ ਵੱਲੇ ਕੀਤਾ ਹੋਇਆ, ਗੁਰਮੁਖ ਬਣ ਗਏ ਨੇ, ਉਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪ ਕੇ ਹਰੀ ਦੇ ਵਿੱਚ ਹੀ ਉਹਨਾਂ ਦੀ ਲਿਵ ਲੱਗ ਗਈ ਹੈ।
ਜਨਮ ਮਰਨ ਦੋ ਦੁੱਖ ਭਾਗੇ।
ਦੋਵੇਂ ਦੁੱਖ ਉਹਨਾਂ ਦੇ ਨਾਸ ਹੋ ਗਏ ਨੇ। ਜੰਮਣ ਤੇ ਮਰਨ ਦਾ ਬੜਾ ਭਾਰਾ ਭਾਰੀ ਵੱਡਾ ਦੁੱਖ ਹੈ। ਸੰਸਾਰ ਦੇ ਵਿੱਚ ਹੋਰ ਵੀ ਆਪਾਂ ਨੂੰ ਦੁੱਖ ਮਿਲਦੇ, ਉਹ ਇਹਨਾਂ ਦੇ ਵਿੱਚ ਆ ਜਾਂਦੇ ਆ। ਤੇ ਜੰਮਣ ਮਰਨ ਹੀ ਨਾ ਹੋਵੇ, ਬਾਕੀ ਦੁੱਖ ਹੋਣਗੇ ਨਹੀਂ। ਇਸ ਕਰਕੇ ਜੰਮਣ ਤੇ ਮਰਨ ਦੇ ਦੋਵੇਂ ਦੁੱਖ ਉਹਨਾਂ ਦੇ ਭੱਜ ਗਏ ਹਨ।
ਭਗਤ ਜਣਾ ਕੋ ਹਰ ਕਿਰਪਾ ਧਾਰੀ।
ਆਪਣੇ ਭਗਤਾਂ ਦੇ ਉੱਪਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ।
ਗੁਰੂ ਨਾਨਕ ਤੁਠਾ ਮਿਲਿਆ ਬਨਵਾਰੀ।
ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਜਦੋਂ ਤੁਠਾ ਪ੍ਰਸੰਨ ਹੋਇਆ, ਉਦੋਂ ਬਨਵਾਰੀ ਸੰਸਾਰ ਬਣਦਾ ਮਾਲੀ ਅਕਾਲ ਪੁਰਖ ਵਾਹਿਗੁਰੂ ਜੀ ਮਿਲਿਆ ਹੈ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ ਜੀ। ਆਪ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਅਣਜਾਣ ਬੱਚਾ ਸਮਝ ਕੇ ਮਾਫ ਕਰਨਾ, ਸਤਿਗੁਰਾਂ ਦਾ ਉਪਦੇਸ਼ ਸਾਡੇ ਹਿਰਦੇ ਚ ਵਸੇ, ਤਾਂ ਜੋ ਲੋਕ ਸੁਖੇ ਤੇ ਪ੍ਰਲੋਕ ਸੁਖੇ ਹੋਣ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।